ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਾਰੇ ਆਪੇ ਝਗਰ ਚੁਕਾਵੈ, ਹਾਰੇ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਾਰੇ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣਹਾਰ ਦਿਆਲਾ, ਨਾਨਕ ਕਰਕੇ ਗੋਲੇ ਤੁਧਿਆ ਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, कोई नाऊ न जाने मेरा। जुग जुग अटल चवर शतर तख दे मालक जहरा जहूर अति हाजरा हजूर सतगुरु साहिब श्री गुरु ग्रंथ साहिब जी महाराज दे पावन पवित्र सचखंड दरबार अंदर सुभायमान गुरु प्यारी साध संगत जी वाहिगुरु जी का खालसा वाहिगुरु जी की फतेह। असाडे वड्डे भाग ने जो अमृत वेले श्री दरबार साहिब जी दे दर्शन दीदार करन दा सुभाग प्राप्त होया है, उपरंत अमृत वेले सतगुरु जी का पावन मुखवाक जो श्री दरबार साहब तो मानयोग सिंह साहब जी की रचना तो आप जी सरवण कर रहे थे, उस दी विचार सरवण करन दे लई आप सरबत गुरु हजूरी विच सुभायमान हो बैठे हो। रब्बी प्यारियां दा सुभा यही है जिथे वो गुरु के दीदार करते ने उत्थे हर जस सरवण करके उन्होंने आनंद प्राप्त होंदा है। सतगुरु जी ने अपनी अमृत बाणी अंदर हर जन का सुभाव अंकित किया है कि हर जन को यह सुहावै पेख निकट कर सेवा सतगुर हर कीर्तन ही तृप्तावै। रब दे प्यारियां नूं यही गल सुखांदी है, चंगी लगती है, सुभदी है जिथे वो गुरु के दीदार करते ने उत्थे हरि दा कीर्तन सवण करके हर जस सवण करके तृप्त हुंदे ने। हर मनुख दा अपना अपना सुभाव हुंदा है। गुरबाणी विच सतगुरु जी ने वर्णन किया कि जिवें राजन मैं राजा उरजायो मानन मैं अभिमानी लोभन मैं लोभी लुभायो हर रंग रची बिहानी। जिवें राजा राजनीति दे कम्मां विच उलझिया रहिंदा है, हंकारी बंदा जिहड़ा है अपने अहंकार नूं वधाउण लई हमेशा यतनशील रहिंदा है। जिवें अमली जिहड़ा है वह अपने अमल की खातर ही संघर्ष करता रहिंदा है। जिवें जिमीदार है उन्हूं अपनी जमीन बड़ी प्यारी हुंदी है, जिवें बच्चे नूं मां दा दुध प्यारा हुंदा है, इवें रब दे प्यारे नूं हर जस चंगा लगता है, हर जस सरवण करदे ने। गुरदेव कहिंदे जिवें राजन मैं राजा उरझायो मानन मैं अभिमानी लोभन मैं लोभी लुभायो जो हर रंग रचे ज्ञानी। फिर बचन के अमलन स्व अमली लुभायो भूमन भूम प्यारी खीर संग बार कहलीना प्रभ संत ऐसे हितकारी। एहो जिहा हित है रब दे प्यारियां दा वाहिगुरु जी दे नाम दे नाल। साहिब श्री गुरु रामदास जी महाराज दे अमृत बचन जो अज दे पावन मुख वाक दे रूप विच सतगुरु जी ने बख्शिश कीते ने बैराड़ी राग विचों आप जी सरवण कर रहे सी, इत्थे भी सतगुरु जी ने रब्बी प्यारियां दा सुभाव अंकित कीता है। जो कम असी वार वार करते हाँ वह साडा सुभाव बन जाता है, वह साडे संस्कार बन जाते हैं। जदों मनुख इस संसार विच आउंदा है ना उदों यह सुभाव नहीं सी जो हुण साडा सुभाव है। एक लफ्ज हुंदा सहज सुभाव, सहज सुभाव का अर्थ हुंदा जिहड़ा साडे नाल पैदा होया सुभाव है। जदों बच्चा छोटा जिहा हुंदा है उहदा जो सुभाव हुंदा आपां कहिंदे रब वर्गा है बच्चा। दरअसल बच्चे का सुभाव हुंदा रब वर्गा। एक हुंदा सुभाव ते एक हुंदा प्रभाव। जो कुछ हुण आपां विचर रहे हैं यह साडा प्रभाव है। गुरु घर च आए सतसंगत च बैठे उत्थों के वातावरण का प्रभाव पिया असीं बड़े निर्माण हो जाने हैं, बड़े सेवादार लगते हैं, बड़े चंगे लगते हैं। जदों असीं कारोबार ते चले जाने हैं उत्थों का प्रभाव पैंदा साडा सुभाव उत्थे कुछ होर हुंदा है। साडा सुभाव प्रभाव नूं अख्तियार करदा है, वार वार बदलता रहिंदा है। लेकिन यह साडा सुभाव नहीं है। साडा सुभाव तो वह होना चाहिए जो परमात्मा का सुभाव है। जदों हर मनुख दे अंदर परमात्मा है, गुरबाणी कहिंदी सब मैं जोत जोत है सोए। एक थान ते सतगुरु जी ने होर बचन के मन तू जोत स्वरूप है अपना मूल पछाण। जदों ये मनुख उस परमात्मा की ही अंश है, इहदे अंदर परमात्मा की ही जोत है, तो इहदा सुभाव तां परमात्मा वर्गा होना चाहिए ना, पर है नहीं है। क्योंकि साडे ते प्रभाव पै गया दुनिया का माया का साडा असली सुभाव जिहड़ा है वह टकिया गया है। सानू सतगुरु जी ने एक गल की कि रोज़ गुरबाणी पढ़िया करो, रोज़ वाहिगुरु जी का सिमरन करिया करो, रोज़ सतसंगत करिया करो। इहदा कारण है इस करके कि आप ज्यों ज्यों रोज़ परमात्मा के गुण याद करांगे, परमात्मा की कीर्ति करांगे, सहजे सहजे साडा जो असली सुभाव सानू मिल जाएगा। जिस काम नूं असीं वार वार करते हो साडा सुभाव बन जांदा है। साहिब गुरु अर्जन देव जी महाराज ने एक बचन कहा कि प्रभ कै सिमरन सहज समानी। वाहिगुरु जी का सिमरन करदे मनुख सहज विच समा जांदा है, सहज सुभाव उन्हों प्राप्त हो जांदा है। सहज विच पहुंचे हुए मनुख नूं आपां सचियार कहिंदे आ, ब्रह्म ज्ञानी कहिंदे आ, संत कहिंदे आ, हर जन कहिंदे आ। गुरमत ने जिंदगी अंदर सचियार बनन दी सानू प्रेरणा कीती है। जिंदगी दा मकसद है सचियार बनना। गुरमत दा जो पहला लैसन श्री जपजी साहब जी दा आपां जदों पाठ करदे आरंभ तो एक बचन है, किव सचियारा होई है किव कूड़ा टुटै पाल। कि आपां जिंदगी अंदर सचियार किवें बन सकदे आ, साडी जिंदगी अंदर कूड़ दी कंध कूड़ दी पाल किवें टुट सकदी है, जिहदे करके साडा असली सुभाव टकिया गया उह पड़दा किवें दूर हो सकदा है। सतगुरु जी कहिंदे उह तरीका है कि हुक्म रजाई चलना नानक लिखिया नाल। उह रजा वाले परमात्मा दी हुक्म विच चलना, उहदी रजा विच चलना, जो साडे मत्थे ते लिखिया होया उह संसार चलना। जदों बंदा हुक्म नूं पछाण लैंदा है, वाहिगुरु जी दे प्यार जुड़ जांदा है, फिर उह सचियार बन जांदा है। ज्यों ज्यों वाहिगुरु जी दा सिमरन करदा है, ज्यों ज्यों वाहिगुरु जी दे नाम नूं सुणदा है, ज्यों ज्यों वाहिगुरु जी दे नाम नूं मनदा है, त्यों त्यों अंदरों उहदा सुभाव जिहड़ा है उह प्रगट हुंदा चलिया जांदा है। इवें कह लो कि उह आत्मक तौर ते उच्चा उठदा चलिया जांदा है। आखिर सतगुरु जी ने उस मनुख का सुभाव अंकित किया। अज के जो बचन आप जी सरवण कर रहे, हर जन की वडियाई सतगुरु जी ने की है कि हर जन का सुभाव किहो जिहा है। वह हमेशा हर हालत विच सहज विच रहिंदा है, रब्बी रजा विच विचरदा है। कोई उन्हें चंगा कह देवे, कोई उन्हें माड़ा कह देवे, कोई उसकी उस्तत कर देवे, कोई उसकी निंदा कर देवे, तो कोई असर नहीं पैंदा। बाबा कबीर साहब जी ने एक बचन किया सी कि हर जन ऐसा चाहिए जैसा हर ही होए। रब दा प्यारा ते रब वर्गा ही हुंदा है। भगत जी ने दो तीन उदाहरण दित्तियां ने। पहला सब तो पहला कहण लगे कबीर, रोड़ा होए रो बाट का तज मन का अभिमान। कि जिवें रस्ते विच रोड़ा नहीं पिया होया, इवें अहंकार छड के ते ऐन रोड़े वांगू अडोल हो जा, अहिल हो जा, रोड़े वांगू तू ऐन रस्ते विच टिक जा। कई वारी आपां देखदे हां कि बंदा गुरु दे दर ते सेवा बड़ी करदा है, बड़ा धार्मिक हुंदा है, पर धार्मिक बाहरों नजर आउंदा है पर अंदरों दे अजे थोड़ी कट्टड़ता हुंदी है। उहदी कट्टड़ता करके कहे होए बचन कईआं दा दिल वी दिखाउंदे ने। बाबा कबीर साहब जी कहिंदे किवल रोड़ा बणिया गल नहीं बननी, रोड़ा हुआ तो क्या पिया पंथी कहो दुख दे। कई बारी रोड़ा भी लोगों के दुखों का कारण बनता है, हालांकि रोड़ा धरती से डिगया होया है, निर्वाण है, आते जाते दे पैरों नूं लगता है, उत्थे भी दुख दिंदा है। भगत जी कहन लगे हर जन ऐसा चाहिए ज्यों धरणी मैं खे। रब का प्यारा तो इस तरह का होना चाहिए जिवें धरती ते खे हुंदी है, मिट्टी हुंदी है। मिट्टी रोड़े नालों भी निर्माण है, पर मिट्टी का एक औगुण है, वह अपना आप जनाउंदी है, आउंदे जांदे दे कपड़ियां ते लग के अपना प्रगट करदी है। मनुख गुरु दे दर ते सेवा बड़ी करदा है, पर सेवा करदे उहदे मन च इक तांग हुंदी कि किसे नूं मेरी सेवा दा वी पता लगे। लोकां दीआं नज़रां च अपने आप नूं जनाउणा चाहुंदा है। सेवा करन दा अर्थ सी अपने आप नूं मिटणा, अपने आप नूं गवाह देना, अपने आप नूं गुम कर देना। पर मनुख सेवा दे नाम ते वी चाहुंदा है कि लोकां नूं पता लगे। आपां देखदे आ ना कई वारी बंदा दिखा दिखा के सेवा करदा है। सतगुरु जी कहिंदे यह है मिट्टी वाला सुभाव। जिवें मिट्टी निर्माण है, बड़ी उत्तम है, लेकिन मिट्टी भी जिहड़ी कपड़ियां ते लग के अपना रूप दसदी है। कई वारी बंदा निर्माण हो जांदा है, चंगा बन जांदा है, पर उहदे मन च इक भावना हुंदी कि लोगों नूं पता लगे मेरी कीती हुई सेवा दा, कीती हुई नेकी दा। भगत जी ने अगली गल की कि हर जन ऐसा चाहिए ज्यों पाणी सरभंग। पानी जिहड़ा है जिवें बड़ा निर्माण है, सारे थावां ते उह चलिया जांदा है, शरीर दे सारे अंगां नूं स्पर्श करदा है, हर भांडे नूं विच उह पै जांदा है। कहणगे बिल्कुल इस तरह, ਰੱਬ ਦਾ ਪਿਆਰਾ ਪਾਣੀ ਵਰਗਾ ਹੋਏ, ਪਰ ਪਾਣੀ 'ਚ ਵੀ ਇੱਕ ਸੁਭਾਅ ਹੈ ਕਿ ਸੀਰਾ ਤਾਤਾ ਹੋਏ। ਉਹ ਕਦੀ ਗਰਮ ਹੋ ਜਾਂਦਾ ਗਰਮੀਆਂ 'ਚ, ਸਿਆਲ ਵਿੱਚ ਠੰਡਾ ਹੋ ਜਾਂਦਾ ਹੈ, ਹਰ ਰੰਗ ਨੂੰ ਅਖਤਿਆਰ ਕਰ ਲੈਂਦਾ ਹੈ। ਅਤੇ ਭਗਤ ਜੀ ਨੇ ਗੱਲ ਕੀ, ਰੱਬ ਦਾ ਪਿਆਰਾ ਮਿੱਟੀ ਵਰਗਾ ਹੀ ਨਹੀਂ, ਪਾਣੀ ਵਰਗਾ ਹੀ ਨਹੀਂ, ਰੱਬ ਦਾ ਪਿਆਰਾ ਤਾਂ ਰੱਬ ਵਰਗਾ ਹੋਣਾ ਚਾਹੀਦਾ ਹੈ ਜਿਵੇਂ ਰੱਬ ਦਾ ਸੁਭਾਅ ਹੈ। ਜਦੋਂ ਰੱਬ ਦੇ ਪਿਆਰਿਆਂ ਦਾ ਸੁਭਾਅ ਅੰਕਿਤ ਕੀਤਾ ਨਾ ਸਤਿਗੁਰੂ ਜੀ ਨੇ, ਸੁਖਮਨੀ ਸਾਹਿਬ ਜੀ ਦਾ ਪਾਠ ਪੜ੍ਹਦੇ ਹਾਂ ਆਪਾਂ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋ, ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉਂ ਬਸੁਧਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਓ। ਜਿਵੇਂ ਅੱਗ ਦਾ ਸਹਿਜ ਸੁਭਾਅ ਹੈ, ਅੱਗ ਨੂੰ ਕੋ ਉਚੇਚ ਨਹੀਂ ਕਰਨੀ ਪੈਂਦੀ ਆਪਣਾ ਸੁਭਾਅ ਪ੍ਰਗਟ ਕਰਨ ਦੇ ਲਈ, ਜਿਵੇਂ ਸਾਨੂੰ ਰੱਬ ਦਾ ਨਾਮ ਲੈਣ ਲਈ ਵੀ ਉਚੇਚ ਕਰਨੀ ਪੈਂਦੀ ਹੈ, ਰੱਬ ਦੇ ਪਿਆਰ 'ਚ ਜੁੜਨ ਲਈ ਵੀ ਸਾਨੂੰ ਉਚੇਚ ਕਰਨੀ ਪੈਂਦੀ, ਅਜੇ ਸਾਡਾ ਸੁਭਾਅ ਨਹੀਂ ਬਣਿਆ ਰੱਬ ਦੇ ਪਿਆਰ ਜੁੜਨ ਦਾ। ਜਦੋਂ ਵਾਹਿਗੁਰੂ ਜੀ ਵਾਲਾ ਸੁਭਾਅ ਬਣ ਜਾਏਗਾ, ਫਿਰ ਤਾਂ ਉੱਠਦੇ ਹਾਂ, ਬੈਠਦੇ ਹਾਂ, ਸੁੱਤੇ ਹਾਂ, ਜਾਗਦੇ ਹਾਂ, ਹਰ ਵੇਲੇ ਆਪਾਂ ਰੱਬੀ ਜਾਦੂ ਜੁੜੇ ਰਹਾਂਗੇ। ਫਿਰ ਤਾਂ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਨਾਲ ਕਿਰਤ ਵਾਰਤ ਕਰਦਿਆਂ ਹੋਇਆਂ ਵੀ ਆਪਾਂ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਾਂਗੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਰੀਜਨਾਂ ਦਾ ਸੁਭਾਵ ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਅੰਕਿਤ ਕਰਦੇ ਹੋਇਆਂ ਸਾਨੂੰ ਵੀ ਰੱਬੀ ਪਿਆਰਿਆਂ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਕਰ ਰਹੇ ਨੇ। ਆਓ ਆਪਾਂ ਇਕਾਗਰ ਚਿੱਤ ਹੋ ਕੇ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਨੂੰ ਗੁਰੂ ਚਰਣਾਂ ਨਾਲ ਜੋੜਨ ਦੇ ਲਈ ਇੱਕ ਵਾਰ ਸਾਰੇ ਹੀ ਮੁੱਖ ਤੋਂ ਉਚਾਰਨ ਕਰੀਏ ਜੀ। ਸਤਨਾਮ ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ।
ਬੈਰਾੜੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਇਹ ਪਾਵਨ ਬਚਨ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 719 ਤੇ ਸੁਭਾਇਮਾਨ ਨੇ ਆਪ ਜੀ ਸਰਵਣ ਕਰ ਰਹੇ ਸੀ। ਗੁਰਦੇਵ ਜੀ ਨੇ ਬਚਨ ਕੇ ਹਰ ਜਨ, ਜੋ ਰੱਬ ਦਾ ਪਿਆਰਾ ਹੈ, ਜੋ ਵਾਹਿਗੁਰੂ ਜੀ ਵਿੱਚ ਸਮਾ ਗਿਆ ਹੈ, ਉਹ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦਾ, ਹਰ ਵੇਲੇ ਉੱਠਦੇ ਹਾਂ, ਬੈਠਦੇ ਹਾਂ, ਸੁੱਤੇ ਹਾਂ, ਜਾਗਦੇ ਹਾਂ। ਰੱਬ ਦਾ ਪਿਆਰਾ ਜੋ ਕੁਝ ਵੀ ਕਰਦਾ ਹੈ ਨਾ, ਉਹਦੀ ਬੰਦਗੀ ਬਣ ਜਾਂਦੀ ਹੈ। ਗੁਰੂ ਕਾ ਇੱਕ ਅੰਮ੍ਰਿਤ ਬਚਨ ਕੇ ਹੈ ਕਿ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੇ। ਗੁਣ ਗਾਉਣ ਦਾ ਅਰਥ ਕੇਵਲ ਰਸਨਾ ਤੋਂ ਗਾਉਣ ਤੋਂ ਨਹੀਂ ਹੈ, ਉਹ ਕੰਮ ਵੀ ਕਰਦਾ, ਉਹਦਾ ਕੰਮ ਵੀ ਰੱਬ ਦੇ ਗੁਣ ਗਾਉਣਾ ਬਣ ਜਾਂਦਾ, ਉਹ ਜੋ ਕੁਝ ਵੀ ਕਰਦਾ ਰੱਬ ਦੇ ਗੁਣ ਗਾਉਣ ਵਾਲੀ ਗੱਲ ਬਣ ਜਾਂਦੀ ਹੈ। ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਦਾ ਪਿਆਰਾ ਹਮੇਸ਼ਾ ਹਰ ਥਾਂ ਤੇ ਹਰ ਕੰਮ ਦੇ ਰਾਹੀਂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੀ ਕੀਰਤੀ ਕਰਦਾ, ਕਿਉਂਕਿ ਗੁਣ ਗਾਉਣਾ ਹੀ ਜ਼ਿੰਦਗੀ ਦਾ ਮਕਸਦ ਹੈ। ਅਤੇ ਪਰਮਾਤਮਾ ਵਿੱਚ ਲਿਵਲੀਨ ਹੋਣ ਦਾ ਤਰੀਕਾ ਵੀ ਕੇਵਲ ਤਾਂ ਕੇਵਲ ਇੱਕ ਹੈ ਕਿ ਪਰਮਾਤਮਾ ਦੇ ਆਪਾਂ ਗੁਣ ਗਾਈਏ, ਪਰਮਾਤਮਾ ਦੀ ਆਪਾਂ ਕੀਰਤੀ ਕਰੀਏ।
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ।
ਦੁਨੀਆਂ ਦੇ ਵੱਖਰੇ ਵੱਖਰੇ ਸੁਭਾਅ ਨੇ, ਕੋਈ ਦੁਨੀਆਂ ਵਿੱਚ ਰੱਬ ਦੇ ਗੁਣ ਗਾਉਣ ਵਾਲਾ ਅਤੇ ਕੋਈ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲਾ ਵੀ ਹੈ। ਗੁਰੂ ਕਾ ਇੱਕ ਬਚਨ ਕਿ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਦਾ ਅਤੇ ਦੁਨਿਆਵੀ ਲੋਕਾਂ ਦਾ ਆਪਸੀ ਤਾਲਮੇਲ ਘੱਟ ਹੀ ਬੈਠਦਾ ਹੈ। ਔਰ ਸਤਿਗੁਰੂ ਜੀ ਨੇ ਇੱਕ ਹੋਰ ਗੱਲ ਕੀ ਕਿ ਰੱਬ ਦਾ ਪਿਆਰਾ ਜਿਹੜਾ ਉਹ ਦੁਨੀਆਂ ਤੋਂ ਹਮੇਸ਼ਾ ਨਿਰਾਲਾ ਚੱਲਦਾ ਹੈ, ਵੱਖਰਾ ਚੱਲਦਾ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਦੁਨਿਆਵੀ ਲੋਕ ਜਿਹੜੇ ਨੇ ਵੱਖਰੇ ਵੱਖਰੇ ਸੁਭਾਅ ਦੇ ਨੇ, ਕੋਈ ਉਹ ਨੇ ਜਿਹੜੇ ਰੱਬ ਦੇ ਪਿਆਰਿਆਂ ਦੀ ਉਸਤਤ ਕਰਨ ਵਾਲੇ ਨੇ, ਕੋਈ ਉਹ ਨੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨੇ। ਉਸਤਤ ਸੁਣ ਕੇ ਖੁਸ਼ ਹੋ ਜਾਣਾ ਇਹ ਵੀ ਇੱਕ ਰੋਗ ਹੈ, ਨਿੰਦਾ ਸੁਣ ਕੇ ਦੁਖੀ ਹੋ ਜਾਣਾ ਇਹ ਵੀ ਇੱਕ ਰੋਗ ਹੈ। ਜਿਸ ਬੰਦੇ ਦੇ ਮਨ ਵਿੱਚ ਇਹ ਚਾਹ ਨਾ ਕਿ ਦੁਨੀਆ ਮੇਰੀ ਉਸਤਤ ਕਰੇ, ਕਿਉਂਕਿ ਧਾਰਮਿਕ ਪਾਸੇ ਲੱਗਣਾ ਤਾਂ ਬੜੇ ਉੱਤਮ ਭਾਗ ਨੇ, ਪਰ ਬੰਦਾ ਜਦੋਂ ਥੋੜ੍ਹਾ ਜਿਹਾ ਧਾਰਮਿਕ ਬਣਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਗੱਲ ਲਿਖੀ ਬੜੀ ਪਿਆਰੀ, ਕਹਿਣ ਕਿ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਇੱਥੇ ਹਰ ਮਿਲਨ ਕਹੋ ਬੀਚੇ ਅਟਕਿਓ ਚੀਤ। ਵਾਹਿਗੁਰੂ ਜੀ ਦੀ ਬੰਦਗੀ ਕਰਨ ਲਈ ਘਰੋਂ ਨਿਕਲੇ, ਜਦੋਂ ਬੰਦਗੀ ਕੀਤੀ ਕੁਝ ਰਿਧੀਆਂ ਸਿੱਧੀਆਂ ਆ ਗਈਆਂ, ਕੋਈ ਬਰਕਤਾਂ ਆ ਗਈਆਂ, ਅਜਮਤਾਂ ਆ ਗਈਆਂ, ਦੁਨੀਆ ਨੇ ਉਸਤਤ ਕਰਨੀ ਸ਼ੁਰੂ ਕਰ ਦਿੱਤੀ, ਦੁਨੀਆ ਨੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਬਸ ਉਦੋਂ ਮਨੁੱਖ ਦੇ ਮਨ 'ਚ ਇਹੀ ਖਿਆਲ ਬਣ ਗਿਆ ਕਿ ਇਹ ਇਕੱਠ ਵੱਧਦਾ ਜਾਣਾ ਚਾਹੀਦਾ, ਲੋਕ ਮੈਨੂੰ ਚੰਗਾ ਹੀ ਕਹਿੰਦੇ ਚਲੇ ਜਾਣ। ਜੇ ਚੰਗੇ ਕਹਿਣ ਦੀ ਸੁਣਨ ਦੀ ਭੁੱਖ ਹੈ ਮਨ ਵਿੱਚ, ਜਦੋਂ ਕੋਈ ਬੁਰਾ ਕਹੇਗਾ ਉਦੋਂ ਦੁੱਖ ਵੀ ਬਹੁਤ ਜ਼ਿਆਦਾ ਹੋਵੇਗਾ। ਇਹ ਅਜੇ ਮਨੁੱਖ ਉੱਚਾ ਨਹੀਂ ਉੱਠ ਸਕਿਆ, ਰਸਤੇ ਵਿੱਚ ਰੁਕ ਗਿਆ। ਲੇਕਿਨ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਇੱਕ ਸੁਭਾਵ ਹੈ, ਕਿਉਂਕਿ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਤਾਰ। ਕੋਈ ਭਾਵੇਂ ਸਾਨੂੰ ਬੁਰਾ ਕਹੇ, ਕੋਈ ਭਾਵੇਂ ਸਾਨੂੰ ਚੰਗਾ ਕਹੇ, ਅਸੀਂ ਤਾਂ ਆਪਣਾ ਤਨ ਸਮਰਪਣ ਕਰ ਹੀ ਦਿੱਤਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਲਿਖਿਆ। ਦੇਖੋ ਦੋ ਤਰ੍ਹਾਂ ਦਾ ਮਾਇਆ ਦਾ ਇੱਕ ਰੂਪ ਹੈ। ਇੱਕ ਹੈ ਕਿ ਬੰਦਾ ਪਹਿਲਾਂ ਕੰਮ ਕਰਦਾ, ਕੰਮ ਕਰਕੇ ਉਹ ਸੋਚਦਾ ਕਿ ਦੁਨੀਆ 'ਚ ਮੇਰੀ ਇੱਜ਼ਤ ਬਣੇ, ਦੁਨੀਆ 'ਚ ਮੇਰਾ ਨੱਕ ਬਣ ਜਾਏ, ਦੁਨੀਆ 'ਚ ਮੇਰੀ ਵਡਿਆਈ ਬਣ ਜਾਏ। ਫਿਰ ਉਹ ਕੰਮ ਕਰਕੇ ਨਾ ਕੰਨਾਂ ਦੇ ਨਾਲ ਸੁਣਦਾ ਕਿ ਦੁਨੀਆ ਕਹਿ ਕੀ ਰਹੀ, ਜੋ ਕੁਝ ਮੈਂ ਕੀਤਾ, ਮੇਰੇ ਪਰਥਾਏ ਲੋਕਾਂ ਦਾ ਖਿਆਲ ਕੀ ਹੈ। ਇਹਨੂੰ ਕਹਿੰਦੇ ਨੇ ਨੱਕ ਅਤੇ ਕੰਨ ਦੀ ਲਾਜ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਇੱਕ ਮਾਇਆ ਦਾ ਰੂਪ ਹੈ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਨੱਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਡਾਰੀ, ਉਹਨਾਂ ਨੇ ਮਾਇਆ ਦੇ ਇਸ ਨੱਕ ਕੰਨ ਦੇ ਰੂਪ ਨੂੰ ਕੱਟ ਕੇ ਪਰੇ ਸੁੱਟ ਦਿੱਤਾ। ਕੋਈ ਉਹਨਾਂ ਨੂੰ ਚੰਗਾ ਕਹੇ ਜਾਂ ਨਾ ਕਹੇ, ਕੋਈ ਉਹਨਾਂ ਨੂੰ ਬੁਰਾ ਕਹੇ, ਉਸ ਤੋਂ ਨਿੰਦਾ ਦੋ ਤੇ ਅੱਗੇ ਖੋਜੇ ਪਦ ਨਿਰਬੰਨ, ਉਹ ਉਸ ਤੋਂ ਨਿੰਦਾ ਤੋਂ ਉੱਚੇ ਉੱਠ ਜਾਂਦੇ ਨੇ। ਜਿਸ ਸਚਿਆਰ ਪੁਰਖ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਨਾ, ਜਿਹੜਾ ਵਾਹਿਗੁਰੂ ਜੀ ਦੇ ਹੁਕਮ ਨੂੰ ਮੰਨਦਾ, ਨਾਮ ਨੂੰ ਸੁਣਦਾ, ਨਾਮ ਨੂੰ ਮੰਨਦਾ, ਨਾਮ ਵਿੱਚ ਲਿਵਲੀਨ ਹੋ ਜਾਂਦਾ, ਉਹਦਾ ਸੁਭਾਵ ਸਤਿਗੁਰੂ ਜੀ ਨੇ ਅੰਕਿਤ ਕੀਤਾ। ਉਹ ਜਦੋਂ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਦੇਖਦੇ ਨਾ, ਜਗਤ ਵਿੱਚ ਨਜ਼ਰ ਮਾਰਦਾ, ਉਹ ਕਹਿੰਦਾ ਵਾਹਿਗੁਰੂ ਜੀ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗਮੰਦ ਰਹੇ ਉਦਾਸ। ਅਸੰਖਾਂ ਹੀ ਜਪ ਕਰਨ ਵਾਲੇ ਨੇ, ਤਪ ਕਰਨ ਵਾਲੇ ਨੇ, ਪਾਠ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਅਨੇਕਾਂ ਧਾਰਮਿਕ ਪਾਸੇ ਲੱਗੇ ਅਸੰਖਾਂ ਲੋਕ ਨੇ। ਪਰ ਇਹ ਸਭ ਕੁਝ ਨੂੰ ਦੇਖ ਕੇ ਉਹ ਇਹ ਗੱਲ ਕਹਿੰਦਾ ਕਿ ਜੋ ਤੁਧ ਭਾਵੈ ਸਾਈ ਪਲੀਕਾਰ। ਜੇ ਉਹ ਚੰਗਿਆਂ ਨੂੰ ਦੇਖ ਕੇ ਕਹਿੰਦਾ ਜੋ ਤੁਧ ਭਾਵੈ ਸਾਈ ਪਲੀਕਾਰ, ਤੇ ਉਹ ਦੂਜਿਆਂ ਨੂੰ ਵੀ ਦੇਖਦਾ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹੱਤਿਆ ਕਮਾਏ। ਉਹ ਫਿਰ ਨਿੰਦਕਾਂ ਨੂੰ ਵੀ ਦੇਖਦਾ, ਚੋਰਾਂ ਨੂੰ ਵੀ ਦੇਖਦਾ, ਫਿਰ ਵੀ ਇੱਕੋ ਗੱਲ ਕਹਿੰਦਾ ਕਿ ਜੋ ਤੁਧ ਭਾਵੈ ਸਾਈ ਪਲੀਕਾਰ। ਉਹ ਚੰਗਿਆਂ ਨੂੰ ਵੀ ਰੱਬ ਦੀ ਰਜਾ ਸਮਝਦਾ, ਜਿਹੜੇ ਮਾੜੇ ਬੰਨੇ ਲੱਗੇ ਹੋਏ ਨੇ ਇਹਨਾਂ ਨੂੰ ਵੀ ਰੱਬ ਦਾ ਭਾਣਾ ਸਮਝਦਾ, ਇਹਨਾਂ ਨੂੰ ਰੱਬ ਦੀ ਕਿਰਤ ਸਮਝਦਾ। ਚੰਗੇ ਵੀ ਰੱਬ ਨੇ ਪੈਦਾ ਕੀਤੇ ਹੋਏ ਨੇ, ਇਹ ਮਾੜੇ ਵੀ ਰੱਬ ਨੇ ਪੈਦਾ ਕੀਤੇ ਹੋਏ ਨੇ। ਨਹਿ ਕੋ ਮੂਰਖ ਨਹਿ ਕੇ ਸਿਆਣਾ, ਵਰਤੇ ਸਭ ਕੁਛ ਪ੍ਰਭ ਕਾ ਭਾਣਾ। ਉਹ ਕਹਿੰਦਾ ਕਿ ਕੋਈ ਆਪਣੇ ਯਤਨ ਨਾਲ ਸਿਆਣਾ ਨਹੀਂ ਹੈ ਤੇ ਕੋਈ ਮੂਰਖ ਨਹੀਂ ਹੈ, ਇਹ ਸਭ ਰੱਬ ਦੀ ਰਜ਼ਾ ਵਰਤ ਰਹੀ ਹੈ। ਇਸ ਕਰਕੇ ਜਿਹੜਾ ਪਰਮਾਤਮਾ ਦਾ ਪਿਆਰਾ ਹੈ, ਵਾਹਿਗੁਰੂ ਜੀ ਦੇ ਗੁਣ ਗਾਉਂਦਾ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇਕਰ ਉਹਦੀ ਕੋਈ ਨਿੰਦਿਆ ਕਰਦਾ, ਆਪਣਾ ਗੁਣ ਨਾ ਗਵਾਵੇ। ਉਹ ਆਪਣੇ ਸੁਭਾਅ ਨੂੰ ਬਦਲ ਨਹੀਂ ਲੈਂਦਾ ਕਿ ਇਹਨੇ ਮੇਰੀ ਨਿੰਦਿਆ ਕੀਤੀ ਤੇ ਮੈਨੂੰ ਬੁਰਾ ਕਹਿਣਾ ਸ਼ੁਰੂ ਕਰ ਦੇਵਾਂ। ਉਹ ਉਦੋਂ ਵੀ ਵਾਹਿਗੁਰੂ ਜੀ ਦੇ ਗੁਣ ਹੀ ਗਾਉਂਦਾ ਰਹਿੰਦਾ। ਉਹ ਨਿੰਦਕ ਦਾ ਵੀ ਭਲਾ ਹੀ ਮੰਗਦਾ, ਨਿੰਦਕ ਦੇ ਬਾਰੇ ਵੀ ਉਹ ਬੁਰਾ ਨਹੀਂ ਸੋਚਦਾ। ਰੱਬ ਦਾ ਪਿਆਰਾ ਤੇ ਸਗੋਂ ਕਹਿੰਦਾ ਮੇਰੀ ਨਿੰਦਾ ਕਰੋ ਜਿੰਨੀ ਮਰਜ਼ੀ ਤੁਸੀਂ ਕਰੋ। ਰੱਬ ਦਾ ਪਿਆਰਾ ਇਹ ਗੱਲ ਕਹਿੰਦਾ ਕਿ ਅਸਲੀ ਨਿੰਦਕ ਉਹ ਹੈ ਜਿਹੜਾ ਮੇਰੀ ਨਿੰਦਾ ਕਰਨ ਤੋਂ ਵਰਜਦਾ। ਨਿੰਦਕ ਸੋਜੋ ਨਿੰਦਾ ਹੋਰ ਹੈ, ਹਮਰਾ ਜੀਵਨ ਨਿੰਦਕ ਲੋੜ ਹੈ। ਨਿੰਦਕ ਉਹ ਹੈ ਜਿਹੜਾ ਨਿੰਦਾ ਕਰਨ ਤੋਂ ਰੋਕਦਾ। ਸਗੋਂ ਰੱਬ ਦੇ ਪਿਆਰੇ ਨੂੰ ਨਿੰਦਾ ਕੋਈ ਡਰ ਨਹੀਂ ਹੈ। ਕਹਿੰਦਾ ਲੋਗੋ ਨਿੰਦੋ, ਨਿੰਦੋ ਲੋਗੋ ਮੋਗੋ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਫਿਰ ਕਹਿੰਦੇ ਰਿਹਦੇ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ, ਨਿੰਦਕ ਹਮਰਾ ਕਰੇ ਉਧਾਰ। ਉਹ ਕਹਿੰਦੇ ਨੇ ਕਿ ਨਿੰਦਾ ਕਰੀ ਜਾਓ ਜਿੰਨੀ ਮਰਜ਼ੀ, ਜੇਕਰ ਕੋਈ ਸ਼ੁੱਧ ਮਨ ਨਾਲ ਨਿੰਦਾ ਕਰਦਾ ਤੇ ਨਿੰਦਕ ਤਾਂ ਮੇਰੇ ਕੱਪੜੇ ਧੋ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਜੀ ਨੇ ਜਦੋਂ ਨਿੰਦਕ ਦੀ ਗੱਲ ਕੀਤੀ ਹੈ ਨਾ, ਇੱਕ ਉਹ ਬੰਦਾ ਹੁੰਦਾ ਜਿਹੜਾ ਮਜ਼ਦੂਰੀ ਲੈ ਕੇ ਕੰਮ ਕਰਦਾ, ਅਸੀਂ ਕਿਸੇ ਕੁੱਲੀ ਨੂੰ ਪੈਸੇ ਦਿੰਦੇ ਤਾਂ ਸਾਡਾ ਭਾਰ ਉਠਾਉਂਦਾ, ਤੇ ਨਿੰਦਕ ਤਾਂ ਬਿਨ ਮਜ਼ਦੂਰੀ ਭਾਰ ਉਠਾਉਣੇ ਆ, ਉਹ ਬਿਨਾਂ ਮਜ਼ਦੂਰੀ ਤੋਂ ਸਾਡਾ ਭਾਰ ਉਤਾਰੀ ਜਾ ਰਿਹਾ। ਇਸ ਕਰਕੇ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਦੀ ਕੋਈ ਨਿੰਦਿਆ ਵੀ ਕਰੇ ਤਾਂ ਵੀ ਉਹ ਰੱਬ ਦੇ ਗੁਣ ਹੀ ਗਾਉਂਦੇ ਨੇ, ਤਾਂ ਵੀ ਉਹ ਕਹਿੰਦੇ ਕਿ ਵਾਹਿਗੁਰੂ ਜੀ ਵੀ ਤੁਹਾਡੀ ਕਿਰਤ ਹੈ, ਇਹ ਵੀ ਤੁਹਾਡੇ ਪੈਦਾ ਕੀਤੇ ਹੋਏ ਨੇ, ਇਹਨਾਂ ਦਾ ਵੀ ਭਲਾ ਕਰਨਾ। ਬਾਬਾ ਕਬੀਰ ਸਾਹਿਬ ਜੀ ਨੇ ਰੱਬੀ ਪਿਆਰਿਆਂ ਦਾ ਸੁਭਾਅ ਦਰਜ ਕਰਦੇ ਇੱਕ ਬਚਨ ਕਿਹਾ ਬੜਾ ਪਿਆਰਾ। ਕਹਿਣਗੇ ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਫਿਅੰਗ ਬੇਡਿਆ ਤਾਂ ਸੀਤਲਤਾ ਨਾਤ ਜੰਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਲਿਆਗਰ, ਮਲਿਆਗਰ ਕਹਿੰਦੇ ਨੇ ਚੰਦਨ ਨੂੰ, ਚੰਦਨ ਦੇ ਦੁਆਲੇ ਕਹਿੰਦੇ ਅਨੇਕਾਂ ਸੱਪ ਜਿਹੜੇ ਲਮਕੇ ਰਹਿੰਦੇ ਨੇ, ਸੱਪ ਆਪਣੀ ਜ਼ਹਿਰ ਦਾ ਸੜਿਆ ਹੋਇਆ ਠੰਡ ਪ੍ਰਾਪਤ ਕਰਨ ਦੀ ਚੰਦਨ ਦੇ ਨਾਲ ਲਮਕਿਆ ਰਹਿੰਦਾ, ਲੇਕਿਨ ਉਹ ਜ਼ਹਿਰੀਲੇ ਸੱਪ ਚੰਦਨ ਦੇ ਕੋਲ ਰਹਿੰਦੇ ਨੇ, ਚੰਦਨ ਕੋਈ ਜ਼ਹਿਰੀਲਾ ਨਹੀਂ ਹੋ ਜਾਂਦਾ, ਚੰਦਨ ਆਪਣੀ ਕੋਈ ਸ਼ੀਤਲਤਾ ਨਹੀਂ ਤਿਆਗ ਦਿੰਦਾ, ਚੰਦਨ ਆਪਣੇ ਕੋਈ ਸੁਭਾਅ ਨੂੰ ਬਦਲ ਨਹੀਂ ਰਹਿੰਦਾ। ਕਹਿਣਗੇ ਬਿਲਕੁਲ ਇਸ ਤਰ੍ਹਾਂ ਰੱਬ ਦੇ ਸੰਤ ਨੇ, ਰੱਬ ਦੇ ਭਗਤ ਨੇ, ਉਹ ਦੁਨੀਆਂ 'ਚ ਵਿਚਰਦੇ ਨੇ, ਅਨੇਕਾਂ ਉਹਨਾਂ ਨੂੰ ਨਿੰਦਕ ਮਿਲਦੇ ਨੇ, ਅਨੇਕਾਂ ਉਹਨਾਂ ਦੇ ਵਿਰੋਧੀ ਮਿਲਦੇ ਨੇ, ਲੇਕਿਨ ਉਹ ਆਪਣੇ ਸੁਭਾਅ ਨੂੰ ਛੱਡਦੇ ਨੇ, ਉਹ ਆਪਣੇ ਸੁਭਾਅ ਅਨੁਸਾਰ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿੰਦੇ ਨੇ। ਰੱਬ ਦੇ ਪਿਆਰੇ ਗੱਲ ਕਹਿੰਦੇ ਨੇ ਕਿ ਜਦੋਂ ਨਿੰਦਕ ਆਪਣਾ ਸੁਭਾਅ ਨਹੀਂ ਛੱਡਦਾ, ਸਜੀ ਕੋ ਛੱਡੀਏ। ਬੜੀ ਸੋਹਣੀ ਗੱਲ ਕੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਕਹਿਣਗੇ ਚੋਰ ਹੈ ਨਾ, ਚੋਰ ਨੂੰ ਜਿੰਨਾ ਮਰਜ਼ੀ ਪੁਲਿਸ ਮਾਰੀ ਜਾਏ, ਜਿੰਨਾ ਮਰਜ਼ੀ ਉਹ ਕੁੱਟ ਖਾ ਲਏ, ਲੇਕਿਨ ਚੋਰ ਚੋਰੀ ਕਰਨੀ ਬੰਦ ਨਹੀਂ ਕਰਦਾ। ਜੂਆ ਖੇਡਣ ਵਾਲਾ ਜੁਆਰੀ ਹੈ, ਜੂਏ ਦੇ ਵਿੱਚ ਘਰ ਬਾਰ ਹਾਰ ਜਾਂਦਾ, ਲੇਕਿਨ ਜੂਆ ਖੇਡਣਾ ਬੰਦ ਨਹੀਂ ਕਰਦਾ। ਅਮਲੀ ਦਾ ਘਰ ਬਾਰ ਵਿਕ ਜਾਂਦਾ, ਲੇਕਿਨ ਆਪਣਾ ਅਮਲ ਛੱਡਣਾ ਪ੍ਰਵਾਨ ਨਹੀਂ ਕਰਦਾ। ਜਿੰਨਾ ਮਰਜ਼ੀ ਜ਼ੋਰ ਲਾਓ ਤੁਸੀਂ, ਉਹ ਅਮਲ ਛੱਡਣਾ ਪ੍ਰਵਾਨ ਨਹੀਂ ਕਰੇਗਾ। ਫਿਰ ਰੱਬ ਦਾ ਪਿਆਰਾ ਆਪਣਾ ਸੁਭਾਅ ਕਿਉਂ ਛੱਡੇ? ਰੱਬ ਦਾ ਪਿਆਰਾ ਸਤਸੰਗਤ ਵਿੱਚ ਆਉਣ ਦਾ ਸੁਭਾਵ, ਰੱਬ ਦੇ ਗੁਣ ਗਾਉਣ ਦਾ ਸੁਭਾਵ ਨਹੀਂ ਛੱਡਦਾ। ਸਾਡਾ ਇੱਕ ਸੁਭਾਵ ਹੈ, ਕਈ ਬੰਦੇ ਤੁਹਾਨੂੰ ਮਿਲਣਗੇ, ਉਹਨਾਂ ਨੂੰ ਤੁਸੀਂ ਦੇਖੋਗੇ ਬੜੀ ਸੇਵਾ ਕਰਨਗੇ ਗੁਰੂ ਘਰ 'ਚ, ਬਹੁਤ ਆ ਕੇ ਆਪਣੇ ਆਪ ਨੂੰ ਗੁਰੂ ਘਰ ਦੇ ਸੇਵਾਦਾਰ ਦੱਸਣਗੇ, ਬੜੀ ਸੇਵਾ ਕਰਨਗੇ, ਬੜੇ ਚੰਗੇ ਲੱਗਦੇ ਨੇ, ਭਾਗਮ ਵਾਲੇ ਨੇ। ਪਰ ਕੁਝ ਚਿਰ ਬਾਅਦ ਤੁਸੀਂ ਦੇਖੋਗੇ ਤੁਹਾਨੂੰ ਨਜ਼ਰ ਹੀ ਨਹੀਂ ਆਉਣਗੇ, ਆਉਂਦਿਆਂ ਜਾਂਦਿਆਂ ਕਿਤੇ ਮਿਲ ਪਏ ਨਾ, ਤੁਸੀਂ ਕਹੋਗੇ ਭਾਈ ਸਾਹਿਬ ਤੁਸੀਂ ਤਾਂ ਬੜੀ ਸੇਵਾ ਕਰਦੇ ਹੁੰਦੇ ਸੀ, ਤੁਸੀਂ ਬਹੁਤ ਗੁਰੂ ਘਰ 'ਚ ਆਉਂਦੇ ਸੀ। ਫਿਰ ਪਤਾ ਕੀ ਕਹਿਣਗੇ? ਉੱਥੇ ਬਥੇਰੇ ਚੌਧਰੀ ਆ ਗਏ ਨੇ, ਸਾਨੂੰ ਕੌਣ ਪੁੱਛਦਾ ਹੁਣ ਉੱਥੇ, ਉੱਥੇ ਅਸੀਂ ਕੀ ਲੈਣਾ, ਉੱਥੇ ਤਾਂ ਸਾਡੀ ਨਿੰਦਿਆ ਬੜੀ ਲੋਕ ਕਰਦੇ ਨੇ। ਇਹਦਾ ਮਤਲਬ ਕਿ ਆਪਾਂ ਉਹਨਾਂ ਦੇ ਸੁਭਾਅ ਨੂੰ ਅਖਤਿਆਰ ਕਰ ਲਿਆ। ਗੁਰਬਾਣੀ ਕਹਿੰਦੀ ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਸਾਨੂੰ ਆਪਣੇ ਗੁਰੂ ਦਾ ਦਰ ਕਦੀ ਛੱਡਣਾ ਨਹੀਂ ਚਾਹੀਦਾ। ਬੁੱਲਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ, ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ ਸੌ ਸੌ ਵੱਜਣ ਜੁੱਤੇ ਤੈਥੋਂ ਉੱਤੇ। ਬੰਦਿਆ ਤੇਰੇ ਨਾਲ ਉੱਤੇ ਕੁੱਤੇ ਹੀ ਚੰਗੇ ਨੇ, ਉਹਨੂੰ ਮਾਲਕ ਭਾਵੇਂ ਕੁੱਤੇ ਵੀ ਮਾਰੇ ਵੀ, ਲੇਕਿਨ ਮਾਲਕ ਦਾ ਘਰ ਨਹੀਂ ਛੱਡਦੇ। ਅਸੀਂ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਗੁਰਦੁਆਰੇ ਆਉਣਾ ਬੰਦ ਕਰ ਦਿੰਦੇ ਹਾਂ, ਫਲਾਣੇ ਨੇ ਸਾਨੂੰ ਮਾੜਾ ਕਹਿ ਦਿੱਤਾ ਜੀ, ਫਲਾਣੇ ਨੇ ਸਾਡੀ ਨਿੰਦਿਆ ਕਰਦੀ ਹੈ, ਫਲਾਣਾ ਸਾਡਾ ਬੁਰਾਈਆਂ ਕਰਦਾ, ਵਿਰੋਧਤਾ ਕਰਦਾ। ਇਹਦਾ ਮਤਲਬ ਕਿ ਗੁਰੂ ਦੇ ਨਾਲ ਸਾਡਾ ਪਿਆਰ ਨਹੀਂ ਬਣਿਆ, ਆਪਾਂ ਅਡੰਬਰ ਕਰ ਰਹੇ ਹਾਂ ਜੇ ਸੇਵਾ ਦਾ। ਸਤਿਗੁਰੂ ਜੀ ਕਹਿੰਦੇ ਕਿ ਆਪਾਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਸੁਭਾਵ ਇਹੋ ਜਿਹਾ ਬਣਾ ਲੈਣਾ, ਕੋਈ ਸਾਡੀ ਨਿੰਦਾ ਕਰੇ, ਕੋਈ ਸਾਨੂੰ ਮਾੜਾ ਕਹੇ, ਸਾਨੂੰ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ। ਜਦੋਂ ਆਪਾਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਪੜ੍ਹਦੇ ਹਾਂ, ਭਗਤ ਜਨਾਂ ਦਾ ਇਤਿਹਾਸ ਪੜ੍ਹਦੇ ਹਾਂ, ਗੁਰਮੁਖ ਗੁਰਸਿੱਖਾਂ ਮਹਾਂਪੁਰਖਾਂ ਦਾ ਇਤਿਹਾਸ ਪੜ੍ਹਦੇ ਹਾਂ, ਦੁਨੀਆਂ ਨੇ ਉਹਨਾਂ ਨੂੰ ਵੀ ਸਾਰਿਆਂ ਨੇ ਚੰਗਾ ਨਹੀਂ ਕਿਹਾ। ਬਾਬਾ ਨਾਨਕ ਜੀ ਨੂੰ ਕਿਸੇ ਨੇ ਭੂਤਨਾ ਕਹਿਤਾ, ਕਿਸੇ ਨੇ ਬੇਤਾਲਾ ਕਹਿਤਾ, ਕਿਸੇ ਨੇ ਕੁਰਾਹੀਆ ਕਹਿਤਾ, ਲੇਕਿਨ ਬਾਬਾ ਨਾਨਕ ਜੀ ਨੇ ਆਪਣਾ ਕੋਈ ਸੁਭਾਅ ਛੱਡ ਦਿੱਤਾ। ਸਾਨੂੰ ਸਤਿਗੁਰੂ ਜੀ ਨੇ ਕਿਹਾ ਸਚਿਆਰ ਬਣਨਾ, ਜ਼ਿੰਦਗੀ ਅੰਦਰ ਪਰਉਪਕਾਰੀ ਬਣਨਾ, ਆਪਾਂ ਮਨੁੱਖਤਾ ਦੀ ਸੇਵਾ ਕਰਨੀ ਹੈ। ਕੋਈ ਸਾਡੀ ਸੇਵਾ ਗਿਣਦਾ ਜਾਂ ਨਹੀਂ ਗਿਣਦਾ, ਕੋਈ ਸਾਨੂੰ ਚੰਗਾ ਕਹਿੰਦਾ ਜਾਂ ਨਹੀਂ ਕਹਿੰਦਾ, ਕੋਈ ਬੁਰਾ ਕਹਿੰਦਾ, ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ। ਸਾਡੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੋਣਾ ਚਾਹੀਦਾ ਕਿ ਆਪਾਂ ਜ਼ਿੰਦਗੀ 'ਚ ਵਾਹਿਗੁਰੂ ਜੀ ਦੇ ਗੁਣ ਗਾਉਂਦਿਆਂ ਹੋਇਆਂ ਮਨੁੱਖਤਾ ਦੀ ਸੇਵਾ ਕਰਨੀ ਹੈ। ਰੱਬੀ ਪਿਆਰਿਆਂ ਦਾ ਇਹ ਸੁਭਾਵ ਹੈ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਜਿਹੇ ਪੁਰਖ ਦੀ ਵਡਿਆਈ ਕੀਤੀ ਸੁਖਮਨੀ ਸਾਹਿਬ ਜੀ ਵਿੱਚ, ਜਿੱਥੇ ਸਤਿਗੁਰੂ ਜੀ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੇ। ਜਦੋਂ ਰੱਬੀ ਆਗਿਆ ਦੀ ਗੱਲ ਆ ਜਾਂਦੀ ਹੈ, ਇਹ ਨਿੰਦਕ ਵੀ ਤੇ ਰੱਬ ਦੇ ਹੁਕਮ ਵਿੱਚ ਹੀ ਨੇ, ਇਹ ਚੋਰ ਵੀ ਤੇ ਰੱਬ ਦੇ ਹੁਕਮ ਵਿੱਚ ਨੇ, ਆਪਾਂ ਦੂਜਿਆਂ ਦੇ ਔਗੁਣ ਦੇਖ ਕੇ ਨਾ ਜਲਦੀ ਗੁੱਸੇ 'ਚ ਆ ਜਾਂਦੇ ਹਾਂ। ਚੰਗਾ ਬੰਦਾ ਮਿਲੇ, ਚੰਗਾ ਵਿਹਾਰ ਕਰੇ, ਕੋਈ ਚੰਗਾ ਸਾਨੂੰ ਕਿ ਆਪਾਂ ਬੜੇ ਪ੍ਰਸੰਨ ਹੁੰਦੇ ਹਾਂ, ਪਰ ਜਦੋਂ ਕੋਈ ਸਾਡੀ ਕੋਈ ਔਗਣ ਸਾਹਮਣੇ ਲੈ, ਆਪਾਂ ਬੜੇ ਦੁਖੀ ਹੋ ਜਾਂਦੇ ਹਾਂ। ਸਗੋਂ ਜਿਹੜਾ ਸਾਡੇ ਸਾਹਮਣੇ ਔਗਣ ਲਿਆਉਂਦਾ, ਉਹ ਤਾਂ ਸਾਡਾ ਮਿੱਤਰ ਹੈ, ਸਗੋਂ ਉਹ ਤਾਂ ਸਾਡਾ ਭਲਾ ਸੋਚਦਾ। ਪਰ ਇਹ ਗਿਆਨ ਰੱਬੀ ਪਿਆਰਿਆਂ ਨੂੰ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਰੱਬ ਦੀ ਰਜ਼ਾ ਦੀ ਗੱਲ ਹੈ, ਤੁਹਾਨੂੰ ਹਰ ਗੱਲ ਪ੍ਰਵਾਨ ਕਰਨੀ ਪਏਗੀ। ਪ੍ਰਭ ਕੀ ਆਗਿਆ ਆਤਮ ਹਿਤਾਵੇ, ਕਹਿਣਗੇ ਜੀਵਨ ਮੁਕਤ ਸੋ ਕਹਾਵੇ, ਤੈਸਾ ਹਰਕ ਤੈਸਾ ਸੋਗ, ਸਦਾਨੰਦ ਤੈ ਨਹੀਂ ਵਿਯੋਗ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਰੱਬ ਦੇ ਪਿਆਰ ਜੁੜੇ ਹੋਏ ਬੰਦੇ ਲਈ ਮਾਨ ਅਪਮਾਨ ਬਰਾਬਰ ਹੈ, ਉਸ ਤੋਂ ਨਿੰਦਾ ਬਰਾਬਰ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਸ ਮਨੁੱਖ ਦੀ ਗੱਲ ਕਰਦੇ ਹਾਂ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ, ਬਚਨ ਕੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ ਨੈ ਨਿੰਦਿਆ ਨੈ ਉਸਤਤ ਜਾ ਕੇ। ਗੁਰਦੇਵ ਕਹਿੰਦੇ ਜਿਹੜਾ ਨਿੰਦਾ ਸੁਣ ਕੇ ਵੀ ਜ਼ਿੰਦਗੀ 'ਚ ਆਪਣਾ ਸੁਭਾਅ ਨਹੀਂ ਛੱਡਦਾ, ਉਸਤਤ ਸੁਣ ਕੇ ਵੀ ਸੁਭਾਅ ਨਹੀਂ ਛੱਡਦਾ, ਉਸਤ ਨਿੰਦਾ ਤੋਂ ਜਿਹੜਾ ਉੱਚਾ ਉੱਠ ਜਾਂਦਾ, ਦਰਅਸਲ ਉਹਦੇ ਅੰਦਰ ਪਰਮਾਤਮਾ ਵਸਿਆ ਹੋਇਆ। ਜਿਹਨੂੰ ਮਾਨ ਅਪਮਾਨ ਦਾ ਕੋਈ ਅਸਰ ਨਹੀਂ ਹੈ, ਉਸ ਨਿੰਦਾ ਦਾ ਕੋਈ ਅਸਰ ਨਹੀਂ ਹੈ। ਸਤਿਗੁਰੂ ਜੀ ਸਾਨੂੰ ਇੱਕ ਅਜਿਹੀ ਅਵਸਥਾ ਦੇਣਾ ਚਾਹੁੰਦੇ ਨੇ ਗੁਰਬਾਣੀ ਰਾਹੀਂ, ਜਿੱਥੇ ਪਹੁੰਚ ਕੇ ਆਪਾਂ ਨਿਰਲੇਪ ਹੋ ਜਾਈਏ ਦੁਨੀਆਂ ਦੇ ਦੁੱਖ ਸੁੱਖ ਤੋਂ, ਹਰ ਇੱਕ ਸੋਗ ਤੋਂ, ਮਾਨ ਅਪਮਾਨ ਤੋਂ, ਇੱਕ ਰਸ ਵਾਹਿਗੁਰੂ ਜੀ ਦੇ ਰੰਗ ਵਿੱਚ ਜੁੜ ਕੇ ਆਨੰਦ ਮਾਣਦੇ ਰਹੀਏ। ਸਤਿਗੁਰੂ ਜੀ ਉਸ ਪੁਰਖ ਦੀ ਗੱਲ ਕਰ ਰਹੇ ਨੇ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਰੱਬ ਦੇ ਪਿਆਰਿਆਂ ਦੀ ਭਾਵੇਂ ਕੋਈ ਨਿੰਦਾ ਕਰੇ ਪਰ ਉਹ ਆਪਣਾ ਸੁਭਾਅ ਨਹੀਂ ਛੱਡਦੇ। ਸਿਮਰਨ ਕਰਦਿਆਂ ਕਰਦਿਆਂ ਇੱਕ ਸੁਭਾਅ ਬਣਦਾ ਮਨੁੱਖ ਦਾ, ਸਿਮਰਨ ਕਰਨਾ ਹੀ ਇਸ ਲਈ ਕਿ ਸਾਡਾ ਸੁਭਾਅ ਬਣੇ। ਦੇਖੋ ਆਪਾਂ ਧਰਮ ਨੂੰ ਵੀ ਕੇਵਲ ਲਾਲਚਵਾਸੀ ਮੰਨਦੇ ਹਾਂ, ਦੁਨੀਆਂ ਦੇ ਬਹੁਤਾਂਤ ਉਹਨਾਂ ਲੋਕਾਂ ਦੀ ਹੈ ਜਿਹੜੇ ਇਸ ਕਰਕੇ ਧਰਮ ਨੂੰ ਮੰਨਦੇ ਨੇ ਕਿ ਸਾਡੀਆਂ ਲੋੜਾਂ ਪੂਰੀਆਂ ਹੋਣਗੀਆਂ, ਸਾਡੇ ਕਾਰਜ ਰਾਸ ਹੋ ਜਾਣਗੇ। ਜਾਂ ਕੁਝ ਉਹ ਲੋਕ ਨੇ ਜਿਹੜੇ ਡਰਦਿਆਂ ਧਰਮ ਨੂੰ ਮੰਨਦੇ ਨੇ, ਜਿਹੜਾ ਡਰ ਕੇ ਮੰਨਿਆ ਜਾਏ ਉਹ ਵੀ ਧਰਮ ਨਹੀਂ ਹੈ, ਤੇ ਜਿਹੜਾ ਲਾਲਚ ਲਈ ਮੰਨਿਆ ਜਾਏ ਉਹ ਵੀ ਧਰਮ ਨਹੀਂ ਹੈ। ਬਾਬਾ ਕਬੀਰ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਜਾਂ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈ ਹੈ ਛੱਪਰ ਟੁੱਟੈ ਨੇਹੋ। ਜੇ ਲੋਭ ਹੈ ਤੇ ਪਿਆਰ ਨਹੀਂ ਹੁੰਦਾ, ਜਿੱਥੇ ਪਿਆਰ ਆ ਜਾਏ ਕੋਈ ਬੁਰਾ ਕਹੀ ਜਾਏ ਕੋਈ ਮਾੜਾ ਕਹੀ ਜਾਏ ਕੋਈ ਅਸਰ ਨਹੀਂ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦਾ ਇਤਿਹਾਸ ਪੜ੍ਹਦੇ ਹਾਂ, ਸਤਿਗੁਰੂ ਜੀ ਦੀ ਹਜ਼ੂਰੀ ਸੇਵਾ ਕਰਨ ਲਈ ਆ ਗਏ। ਸੇਵਾ ਕਰਦਿਆਂ ਕਈਆਂ ਨੇ ਉਹਨਾਂ ਨੂੰ ਨਿਥਾਵਾਂ ਵੀ ਕਿਹਾ, ਕਈਆਂ ਨੇ ਕਿਹਾ ਕਿ ਰੋਟੀਆਂ ਦੀ ਖਾਤਰ ਬੁੱਤੀਆਂ ਕਰ ਰਿਹਾ, ਕੁੜਮਾਂ ਦੇ ਘਰ ਚ ਆ ਕੇ ਬੁੱਢੇ ਬਾਰੇ ਇਹ ਪਾਣੀ ਢੋ ਰਿਹਾ, ਲੱਕੜਾਂ ਢੋ ਰਿਹਾ। ਲੇਕਿਨ ਸਤਿਗੁਰੂ ਜੀ ਆਪਣੀ ਲਗਨ ਵਿੱਚ ਲੱਗੇ ਰਹੇ। ਜਿਹੜਾ ਆਪਣੇ ਸੁਭਾਅ ਅਨੁਸਾਰ ਚੱਲਦਾ ਰਹਿੰਦਾ ਉਹ ਆਖਰ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ। ਸਾਹਿਬ ਜੀ ਕਹਿੰਦੇ ਰੱਬ ਦਾ ਪਿਆਰਾ ਆਪਣੇ ਸੁਭਾਅ ਨੂੰ ਕਦੀ ਬਦਲਦਾ ਨਹੀਂ ਹੈ, ਭਾਵੇਂ ਕੋਈ ਉਹਦੀ ਨਿੰਦਾ ਕਰੇ, ਸਗੋਂ ਉਹ ਵਾਹਿਗੁਰੂ ਜੀ ਦੇ ਪਿਆਰ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਲਾ ਆਪਣਾ ਸੁਭਾਅ ਛੱਡਦਾ ਨਹੀਂ ਹੈ।
ਰਹਾਉ
ਵਿਸਰਾਮ ਤੋਂ ਬਾਅਦ ਸਤਿਗੁਰੂ ਜੀ ਫਿਰ ਬਖਸ਼ਿਸ਼ ਕਰ ਰਹੇ ਹਨ,
ਜੋ ਕਿਛ ਕਰੇ ਸੋ ਆਪੇ ਸੁਆਮੀ, ਹਰੇ ਆਪੇ ਕਾਰ ਕਮਾਵੇ।
ਜਿਉਂ ਜਿਉਂ ਮਨੁੱਖ ਸਿਮਰਨ ਕਰਦਾ, ਸਿਮਰਨ ਕਰਦਿਆਂ ਉਹਦੇ ਅੰਦਰ ਰੱਬੀ ਜੋ ਜਗਦੀ ਹੈ, ਜੋ ਕੁਝ ਤੁਹਾਡੇ ਅੰਦਰ ਹੈ ਉਹ ਕੁਝ ਤੁਹਾਨੂੰ ਬਾਹਰ ਨਜ਼ਰ ਆਏਗਾ। ਜੇ ਅੰਦਰ ਪਰਮਾਤਮਾ ਪ੍ਰਗਟ ਹੋ ਗਿਆ ਤੇ ਬਾਹਰ ਵੀ ਪਰਮਾਤਮਾ ਪ੍ਰਗਟ ਹੋਏਗਾ। ਫਿਰ ਤੇ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕਹਿ ਭਾਣੇ ਸਭ ਰੋਗੀ। ਬੰਦਾ ਸਾਰਿਆਂ ਦੇ ਵਿੱਚੋਂ ਪਰਮਾਤਮਾ ਨੂੰ ਦੇਖੇਗਾ। ਸਾਹਿਬ ਜੀ ਕਹਿੰਦੇ ਨੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਜਦੋਂ ਸਾਰਿਆਂ ਚੋਂ ਬ੍ਰਹਮ ਹੀ ਨਜ਼ਰ ਆ ਗਿਆ, ਸਾਰਿਆਂ ਚ ਬ੍ਰਹਮ ਹੀ ਬੈਠਾ, ਫਿਰ ਬੰਦਾ ਕਿਸੇ ਨੂੰ ਨਹੀਂ ਕਹੇਗਾ ਇਹ ਮੇਰਾ ਨਿੰਦਕ ਹੈ। ਉਹ ਕਹੇਗਾ ਕਿ ਪਰਮਾਤਮਾ ਹੀ ਇਹਦੇ ਪਾਸੋਂ ਇਹ ਕੰਮ ਕਰਾ ਰਿਹਾ, ਇਹਦੇ ਚ ਪਰਮਾਤਮਾ ਹੀ ਬੈਠਾ ਹੋਇਆ। ਰੱਬੀ ਪਿਆਰਿਆਂ ਦੀਆਂ ਕਥਾ ਕਹਾਣੀਆਂ ਪੜ੍ਹ ਕੇ ਦੇਖੀਏ, ਸਾਈਂ ਸਰਮਦ ਫਕੀਰ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਔਰੰਗਜ਼ੇਬ ਨੇ। ਕਹਿੰਦੇ ਜਦੋਂ ਜਲਾਦ ਸਾਈਂ ਜੀ ਨੂੰ ਕਤਲ ਕਰਨ ਲਈ ਆਇਆ ਨਾ, ਤੇ ਅੱਗੋਂ ਫਕੀਰ ਕਹਿਣ ਲੱਗਾ, ਮੂੰਹ ਖੋਲ ਤੇਰੇ ਮੂੰਹ ਚ ਮਿਸਰੀ ਪਾਵਾਂ। ਜਲਾਦ ਕਹਿੰਦਾ, ਤੂੰ ਮੈਨੂੰ ਜਾਣਦਾ ਨੀ? ਕਹਿੰਦਾ ਜਾਣਦਾ, ਪਹਿਚਾਣਦਾ, ਤੂੰ ਭਾਵੇਂ ਜਲਾਦ ਬਣ ਕੇ ਆ, ਤੂੰ ਜੋ ਮਰਜ਼ੀ ਬਣ ਕੇ ਆ, ਤੈਨੂੰ ਮੈਂ ਲੱਭ ਲੈਣਾ। ਰੱਬ ਦੇ ਪਿਆਰੇ ਨਿੰਦਕਾਂ ਚੋਂ ਵੀ ਰੱਬ ਨੂੰ ਹੀ ਦੇਖਦੇ ਨੇ। ਉਹ ਕਹਿੰਦੇ ਕਿ ਇਹਨਾਂ ਪਾਸੋਂ ਰੱਬ ਹੀ ਇਹ ਕੰਮ ਕਰਾ ਰਿਹਾ, ਉਹ ਇਹ ਨਹੀਂ ਕਹਿੰਦੇ ਕਿ ਮੇਰੀ ਨਿੰਦਾ ਕਰ ਰਿਹਾ ਜਾਂ ਇਹ ਮੈਨੂੰ ਬੁਰਾ ਕਹਿ ਰਿਹਾ ਜਾਂ ਮੈਨੂੰ ਮਾਰ ਰਿਹਾ। ਉਹ ਕਹਿੰਦੇ ਇਹਨਾਂ ਚ ਬੈਠਾ ਹੋਇਆ ਪਰਮਾਤਮਾ ਹੀ ਇਹਨਾਂ ਕੋਲੋਂ ਕੰਮ ਕਰਾ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਜੀ ਹਜ਼ੂਰੀ ਚ ਇੱਕ ਸਿੱਖ ਹੈ, ਉਹ ਬੜੀ ਸੇਵਾ ਕਰਦਾ, ਛੋਟੀ ਉਮਰ ਹੈ ਸੇਵਾ ਕਰਦਾ। ਕਈ ਤੇ ਉਹ ਨੇ ਜਿਹੜੇ ਪਿਆਰ ਨਾਲ ਸੇਵਾ ਕਰਦੇ ਨੇ, ਕੁਝ ਉਹ ਹੁੰਦੇ ਨੇ ਜਿਹੜੇ ਸੇਵਾ ਕਰਕੇ ਜੇ ਲੋਕਾਂ ਨੂੰ ਮਾਣ ਮਿਲ ਜੇ ਉਹਨਾਂ ਮਾਣ ਤਾਂ ਨਹੀਂ ਲੈ ਸਕਦੇ, ਈਰਖਾ ਕਰਨੀ ਸ਼ੁਰੂ ਕਰ ਦਿੰਦੇ ਨੇ ਕਿ ਕੱਲ੍ਹ ਦਾ ਚੌਧਰੀ ਅੱਜ ਹੀ ਮੂਹਰੇ ਮੂਹਰੇ ਹੋਇਆ ਫਿਰਦਾ, ਕੱਲ੍ਹ ਦਾ ਬੱਚਾ ਜੇ ਅੱਜ ਚੌਧਰੀ ਬਣ ਗਿਆ। ਉਹਨਾਂ ਈਰਖਾਲੂ ਲੋਕਾਂ ਨੇ ਉਹਨੂੰ ਸਿੱਖ ਨੂੰ ਫੜ ਕੇ ਕੁੱਟੇ ਹੈ, ਹੱਡ ਗੋਡੇ ਛਿੱਲ ਦਿੱਤੇ। ਪਿਆਰ ਵਾਲੇ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ 'ਚ ਲੈ ਆਏ। ਕਲਗੀਧਰ ਪਾਤਸ਼ਾਹ ਕਹਿਣਗੇ, ਤੈਨੂੰ ਬੜਾ ਮਾਰਿਆ, ਕਿਸਨੇ ਮਾਰਿਆ? ਕਹਿਣਗਾ, ਮਹਾਰਾਜ ਕਿਸੇ ਨੇ ਨਹੀਂ ਮਾਰਿਆ। ਸਤਿਗੁਰੂ ਜੀ ਕਹਿੰਦੇ, ਦੇਖ ਤੇਰੇ ਸੱਟਾਂ ਲੱਗੀਆਂ ਨੇ, ਮਾਰਿਆ? ਕਹਿਣ ਲੱਗਾ, ਮਹਾਰਾਜ ਤੁਸੀਂ ਮਾਰਿਆ, ਜਿਨ੍ਹਾਂ ਨੇ ਮਾਰਿਆ ਉਹਨਾਂ 'ਚ ਵੀ ਤਾਂ ਤੁਸੀਂ ਬੈਠੇ ਹੋਏ ਸੀ, ਕੋਈ ਮੇਰੀ ਗਲਤੀ ਹੋਏਗੀ ਤਾਂ ਹੀ ਮਾਰਿਆ। ਇਹ ਹੈ ਰੱਬ ਦੇ ਪਿਆਰਿਆਂ ਦਾ ਸੁਭਾਅ, ਉਹ ਤੇ ਦੁਸ਼ਮਣ ਵਿੱਚੋਂ ਹੀ ਪਰਮਾਤਮਾ ਨੂੰ ਦੇਖਦੇ ਨੇ। ਉਹ ਕਹਿੰਦੇ, ਜੋ ਕਿਸ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਰਾਵੇ। ਜੋ ਕੁਝ ਵੀ ਹੋ ਰਿਹਾ ਇਹ ਪਰਮਾਤਮਾ ਹੀ ਇਹਨਾਂ ਪਾਸੋਂ ਕਰਾ ਰਿਹਾ, ਪਰਮਾਤਮਾ ਹੀ ਇਹਨਾਂ 'ਚ ਬੈਠ ਕੇ ਬੋਲ ਰਿਹਾ, ਇਹਨਾਂ ਦਾ ਕੋਈ ਕਸੂਰ ਨਹੀਂ, ਪਰਮਾਤਮਾ ਇਹਨਾਂ ਪਾਸੋਂ ਇਹ ਕੰਮ ਕਰਾ ਰਿਹਾ ਹੈ।
ਹਰੇ ਆਪੇ ਹੀ ਮਤ ਦੇਵੈ ਸੁਆਮੀ, ਹਰੇ ਆਪੇ ਬੋਲ ਬੁਲਾਵੈ।
ਕਿਉਂਕਿ ਪਰਮਾਤਮਾ ਹੀ ਸਾਨੂੰ ਸਾਰਿਆਂ ਨੂੰ ਮਤ ਦਿੰਦਾ, ਮਤ ਸਮਤ ਪਰਮਾਤਮਾ ਦੇ ਹੱਥ ਵਿੱਚ ਹੈ, ਸਾਡੇ ਕੋਲ ਨਹੀਂ ਹੈ। ਜੇ ਬੰਦਾ ਕਹੇ ਕਿ ਮੈਂ ਬੜਾ ਗਿਆਨਵਾਨ ਹਾਂ ਜਾਂ ਬੜਾ ਸਿਆਣਾ ਹਾਂ, ਬੜਾ ਚੰਗਾ ਹਾਂ, ਇਹ ਹੰਕਾਰ ਹੋ ਜਾਏਗਾ।
ਆਪਾਂ ਤੇ ਆਪਣੇ ਯਤਨ ਨਾਲ ਕੁਝ ਨਹੀਂ ਕਰ ਸਕਦੇ। ਗੁਰੂ ਕੇ ਅੰਮ੍ਰਿਤ ਬਚਨ ਰੋਜ਼ ਪੜ੍ਹਦੇ, ਆਖਣ ਜੋਰ ਚੁਪੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜ ਮਾਲ ਮਨਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੇ ਸੰਸਾਰ, ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਆਪਣੇ ਯਤਨ ਨਾਲ ਕੋਈ ਉੱਤਮ ਨਹੀਂ ਹੈ ਤੇ ਆਪਣੇ ਯਤਨ ਨਾਲ ਕੋਈ ਨੀਵਾਂ ਨਹੀਂ ਹੈ, ਇਹ ਸਭ ਉੱਚੇ ਨੀਵੇਂ ਪਰਮਾਤਮਾ ਦੇ ਬਣਾਏ ਹੋਏ ਨੇ। ਇਸ ਕਰਕੇ ਰੱਬ ਦਾ ਪਿਆਰਾ ਕਹਿੰਦਾ ਕਿ ਪਰਮਾਤਮਾ ਹੀ ਇਹਨਾਂ 'ਚ ਬੈਠਾ, ਪਰਮਾਤਮਾ ਇਹਨਾਂ ਨੂੰ ਮਤ ਦੇ ਰਿਹਾ। ਉਹ ਤੇ ਸਗੋਂ ਅਰਦਾਸ ਕਰਦੇ ਕਿ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਚੰਗੀ ਮਤ ਦੇ। ਇਸ ਕਰਕੇ ਪਰਮਾਤਮਾ ਇਹਨਾਂ ਪਾਸੋਂ ਬੋਲ ਬੁਲਾ ਰਿਹਾ, ਉਹ ਰੱਬ ਦੀ ਰਜਾ ਸਮਝ ਕੇ, ਰੱਬ ਦਾ ਹੁਕਮ ਸਮਝ ਕੇ ਆਪਣੇ ਸੁਭਾਅ ਨੂੰ ਛੱਡਦੇ ਨਹੀਂ, ਜਾਂ ਨਿੰਦਕਾਂ ਦੀ ਗੱਲ ਸੁਣ ਕੇ ਉਹ ਕੋਈ ਜ਼ਿੰਦਗੀ ਅੰਦਰ ਆਪਣੇ ਸੁਭਾਅ ਨੂੰ ਬਦਲਦੇ ਨਹੀਂ।
ਹਰੇ ਆਪੇ ਪੰਚ ਤਤ ਬਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ।
ਰੱਬ ਦੇ ਪਿਆਰੇ ਇਹ ਗੱਲ ਸਮਝ ਲੈਂਦੇ ਨੇ ਕਿ ਆਹ ਪੰਜਾਂ ਤੱਤਾਂ ਦਾ ਪਸਾਰਾ ਪਰਮਾਤਮਾ ਨੇ ਆਪ ਹੀ ਬਣਾਇਆ, ਪੰਜ ਤੱਤਾਂ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਗੁਰੂ ਕਾ ਬਚਨ ਕੇ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਹਵਾ ਹੈ, ਮਿੱਟੀ ਹੈ, ਪਾਣੀ ਹੈ, ਆਕਾਸ਼ ਹੈ। ਸੋ ਇਹਨਾਂ ਪੰਜਾਂ ਤੱਤਾਂ ਤੋਂ ਇਹ ਸਾਰੀ ਧਰਤੀ ਬਣੀ, ਇਹ ਸਾਰਾ ਪਸਾਰਾ ਬਣਿਆ। ਧਾਤੂ ਦਾ ਅਰਥ ਹੁੰਦਾ ਉਹਨਾਂ ਦੇ ਅੱਗੇ ਜਿਹੜੇ ਰਸ ਨੇ, ਵਿਸ਼ੇ ਨੇ, ਜਿਵੇਂ ਅੱਗ ਦਾ ਸੁਭਾਅ ਜਿਹੜਾ ਰੂਪ ਹੈ, ਹਵਾ ਦਾ ਸੁਭਾਅ ਜਿਹੜਾ ਸੁਭਰਸ ਹੈ, ਮਿੱਟੀ ਦਾ ਸੁਭਾਅ ਜਿਹੜਾ ਗੰਧ ਹੈ, ਔਰ ਇਸ ਤਰ੍ਹਾਂ ਆਕਾਸ਼ ਦਾ ਸੁਭਾਅ ਵਿਸ਼ਾ ਜਿਹੜਾ ਇਹ ਸ਼ਬਦ ਹੈ, ਇਹ ਜਿਹੜੇ ਪੰਜ ਗਾਂ ਵਿਸ਼ੇ ਨੇ ਉਹ ਵੀ ਇਹਨਾਂ 'ਚ ਪਰਮਾਤਮਾ ਨੇ ਪਾਏ ਹੋਏ ਨੇ। ਇਸ ਕਰਕੇ ਰੱਬ ਦੇ ਪਿਆਰੇ ਇਹ ਜਾਣਦੇ ਨੇ ਕਿ ਜੋ ਕੁਝ ਬਣਾਇਆ ਇਹ ਸਭ ਪਰਮਾਤਮਾ ਦਾ ਬਣਾਇਆ ਹੋਇਆ, ਚੰਗੇ ਮਾੜੇ ਸਭ ਪਰਮਾਤਮਾ ਦੇ ਬਣਾਏ ਹੋਏ ਨੇ, ਮੂਰਖ ਸਿਆਣੇ ਸਭ ਪਰਮਾਤਮਾ ਦੇ ਬਣਾਏ ਹੋਏ ਨੇ। ਔਰ ਜਿੱਥੇ ਵੀ ਰਹਿੰਦੇ ਨੇ ਰੱਬ ਦੇ ਪਿਆਰੇ, ਉਸ ਹਾਲਤ ਵਿੱਚ ਆਪਣੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਹੋਏ ਦੁਨੀਆਂ ਦੇ ਹਾਲਾਤ ਤੋਂ ਨਿਰਲੇਪ ਰਹਿੰਦੇ ਨੇ। ਮਾਨਯੋਗ ਭਾਈ ਗੁਰਦਾਸ ਜੀ ਨੇ ਅਜਿਹੇ ਪੁਰਖਾਂ ਦੀ ਗੱਲ ਕਰਦੇ ਆ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ। ਭਾਈ ਸਾਹਿਬ ਜੀ ਕਹਿਣਗੇ, ਬਾਵਨ ਚੰਦਨ ਆਖੀਏ ਬਹਿਲੇ ਬਿਸਿਰ ਸੰਗ ਲਪਟਾਈ, ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਕਿ ਚੰਦਨ ਜਿਹੜਾ ਉਹ ਸੱਪ ਵਿੱਚ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਨਿਰਲੇਪ ਰੱਖਦਾ, ਆਪਣੇ ਸੁਭਾਅ ਨੂੰ ਛੱਡਦਾ ਨਹੀਂ। ਭਾਈ ਸਾਹਿਬ ਜੀ ਕਹਿੰਦੇ ਜਿਹੜਾ ਬਾਵਨ ਚੰਦਨ ਹੈ ਉਹ ਸੱਪਾਂ 'ਚ ਰਹਿੰਦਾ ਹੋਇਆ ਆਪਣੇ ਸੁਭਾਅ ਨੂੰ ਬਦਲਦਾ ਨਹੀਂ ਹੈ। ਪਾਰਸ ਅੰਦਰ ਪੱਥਰਾਂ ਪੱਥਰ ਪਾਰਸ ਹੋਏ ਨਾ ਜਾਈ। ਪਾਰਸ ਪੱਥਰ ਜਿਹੜਾ ਬਾਕੀ ਪਰਬਤਾਂ 'ਚ ਹੀ ਹੁੰਦਾ, ਪੱਥਰਾਂ 'ਚ ਹੀ ਹੁੰਦਾ, ਪਰ ਬਾਕੀ ਪੱਥਰਾਂ 'ਚ ਰਹਿੰਦਾ ਹੋਇਆ ਉਹ ਪੱਥਰ ਨਹੀਂ ਬਣ ਜਾਂਦਾ। ਦੂਜੇ ਪੱਥਰਾਂ 'ਚ ਰਹਿੰਦਾ ਹੋਇਆ ਉਹ ਪੱਥਰ ਨਹੀਂ ਬਣਦਾ, ਉੱਥੇ ਵੀ ਪਾਰਸ ਹੀ ਰਹਿੰਦਾ। ਮਣੀ ਜਿੰਨਾ ਸੱਪਾਂ ਸਿਰੀ, ਉਹ ਵੀ ਸੱਪਾਂ ਵਿੱਚ ਫਿਰ ਆਈ। ਜਿਸ ਸੱਪ ਦੇ ਸਿਰ 'ਤੇ ਮਣੀ ਹੁੰਦੀ ਹੈ ਨਾ, ਉਹ ਬਾਕੀ ਸੱਪਾਂ 'ਚ ਫਿਰਦਾ ਹੋਇਆ ਮਣੀ ਨੂੰ ਸੰਭਾਲੀ ਰੱਖਦਾ। ਇਹ ਨਹੀਂ ਕਹਿੰਦਾ ਕਿ ਮੈਂ ਵੱਖਰਾ ਰਹਾਂਗਾ, ਇਹ ਮੈਨੂੰ ਮਾੜਾ ਕਹਿਣਗੇ ਜਾਂ ਮੇਰੇ ਤੋਂ ਨੀਵੇਂ ਨੇ। ਰੱਬ ਦਾ ਪਿਆਰਾ ਜਿਹੜੇ ਨਾ ਹਰ ਥਾਂ 'ਤੇ ਰਹਿ ਕੇ ਆਪਣੇ ਸੁਭਾਅ ਅਨੁਸਾਰ ਨਿਰਲੇਪ ਹੋ ਕੇ ਵਿਚਰਦਾ। ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁੱਗ ਝੋਖਾਈ। ਹੰਸ ਜਿਹੜਾ ਨਾ, ਜਿੰਨੀਆਂ ਮਰਜ਼ੀ ਲਹਿਰਾਂ ਚੱਲਣ ਹਵਾ ਦੇ ਨਾਲ ਸਰੋਵਰ ਦੇ ਵਿੱਚ, ਉਹਨਾਂ ਲਹਿਰਾਂ 'ਚੋਂ ਵੀ ਮੋਤੀ ਚੁੱਗ ਲੈਂਦਾ। ਰੱਬ ਦਾ ਪਿਆਰਾ ਜਿਹੜਾ ਉਹ ਜਿੱਥੇ ਵੀ ਜਾਏਗਾ ਨਾ, ਉਹ ਹਰ ਥਾਂ ਤੋਂ ਕੋਈ ਨਾ ਕੋਈ ਗੁਣ ਗ੍ਰਹਿਣ ਕਰ ਹੀ ਲਏਗਾ, ਕਿਉਂਕਿ ਉਹਦਾ ਕੰਮ ਹੈ ਸਾਂਝ ਕੀ ਜਾਏ ਗੁਣਾ ਕੇਰੀਏ ਛਾੜ ਅਵਗਣ ਚਲੀਏ। ਹਰ ਮਨੁੱਖ ਦੇ ਅੰਦਰ ਗੁਣ ਰੱਖੇ ਹੋਏ ਨੇ, ਹਰ ਮਨੁੱਖ ਦੇ ਅੰਦਰ ਔਗਣ ਵੀ ਰੱਖੇ ਹੋਏ ਨੇ। ਇਹ ਤੁਹਾਡੀ ਆਪਣੀ ਦ੍ਰਿਸ਼ਟੀ ਹੈ ਕਿ ਤੁਸੀਂ ਲੋਕਾਂ ਦੇ ਔਗਣ ਦੇਖਣੇ ਕਿ ਜਾਂ ਗੁਣ ਦੇਖਣੇ ਨੇ, ਇਹ ਤੁਹਾਡੀ ਆਪਣੀ ਸੋਚ ਹੈ। ਤੁਸੀਂ ਇਹ ਸੁਣਨਾ ਦੁਨੀਆ ਮੇਰੀ ਨਿੰਦਿਆ ਕਰ ਰਹੀ ਹੈ ਕਿ ਦੁਨੀਆ ਮੈਨੂੰ ਚੰਗਾ ਕਹਿ ਰਹੀ ਹੈ। ਜਿਹੜੇ ਰੱਬ ਦੇ ਪਿਆਰੇ ਨੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਸਹਿਜ ਵਿੱਚ ਚਲੇ ਜਾਂਦੇ ਨੇ। ਸਹਿਜ ਦਾ ਅਰਥ ਹੁੰਦਾ ਜਿਹੜਾ ਉਹਨਾਂ ਦਾ ਅਸਲੀ ਸੁਭਾਅ, ਜ਼ਿੰਦਗੀ 'ਚ ਉਲਾਰ ਖਤਮ ਹੋ ਜਾਂਦਾ। ਜਿਵੇਂ ਸਾਡੀ ਜ਼ਿੰਦਗੀ ਹੈ, ਕਿਸੇ ਨੇ ਉਸਤਤ ਕੀਤੀ ਆਪਾਂ ਬੜੇ ਪ੍ਰਸੰਨ, ਆਪਾਂ ਬੜੇ ਚਾਅ ਨਾਲ ਫਿਰਦੇ, ਕਿਸੇ ਨੇ ਚੰਗੀਆਂ ਕਹਿ ਦਿੱਤਾ, ਪਰ ਜੇ ਕਿਸੇ ਨੇ ਮਾੜਾ ਕਹਿ ਤਾਂ ਆਪਾਂ ਬੜੀ ਜਲਦੀ ਢਿੰਡੀ ਕਲਾ ਚਲੇ ਜਾਂਦੇ ਹਾਂ। ਇਹ ਜ਼ਿੰਦਗੀ ਦਾ ਸਹਿਜ ਨਹੀਂ ਹੈ। ਸਹਿਜ ਇਹ ਹੈ ਕਿ ਕੋਈ ਚੰਗਾ ਕਹੇ, ਮਾੜਾ ਕਹੇ, ਦੁੱਖ ਆ ਜਾਏ, ਸੁੱਖ ਆ ਜਾਏ, ਹਰਖ ਆ ਜਾਏ, ਸੋਗ ਆ ਜਾਏ, ਜੋ ਕੁਝ ਵੀ ਆਏ, ਬੰਦਾ ਇੱਕ ਰਸ ਰਹੇ ਜ਼ਿੰਦਗੀ ਅੰਦਰ, ਕੋਈ ਅਸਰ ਨਾ ਪਏ। ਇਹ ਹੈ ਰੱਬੀ ਪਿਆਰਿਆਂ ਦਾ ਸੁਭਾਅ। ਉਹ ਕਹਿੰਦੇ ਕਿ ਰੱਬ ਦੇ ਇਹ ਜਿਹੜੇ ਨਿੰਦਕ ਨੇ, ਇਹਨਾਂ ਪਾਸੋਂ ਵੀ ਪਰਮਾਤਮਾ ਵੀ ਬਚਨ ਕਰਾ ਰਿਹਾ। ਪਰਮਾਤਮਾ ਸਾਰੇ ਥਾਵਾਂ 'ਤੇ ਬੈਠਾ ਹੋਇਆ, ਪੰਜਾਂ ਤੱਤਾਂ ਦੀ ਸ੍ਰਿਸ਼ਟੀ ਉਹਨੇ ਬਣਾਈ ਹੋਈ ਹੈ, ਔਰ ਜੋ ਕੁਝ ਹੋ ਰਿਹਾ ਉਹਦੇ ਹੁਕਮ ਅੰਦਰ ਹੋ ਰਿਹਾ ਹੈ।
ਜਨ ਨਾਨਕ ਸਤਿਗੁਰ ਮਿਲੇ ਆਪੇ, ਹਾਰੇ ਆਪੇ ਝਗੜ ਚੁਕਾਵੈ।
ਤੇ ਜ਼ਿੰਦਗੀ ਅੰਦਰ ਵਾਹਿਗੁਰੂ ਆਪ ਹੀ ਜੀਵ ਨੂੰ ਗੁਰੂ ਕੋਲ ਲੈ ਆਉਂਦਾ। ਜਦੋਂ ਬੰਦਾ ਗੁਰੂ ਕੋਲ ਆਉਂਦਾ, ਗੁਰੂ ਕੋਲ ਉਹਨੂੰ ਗਿਆਨ ਵਾਲੀ ਮਤ ਮਿਲਦੀ ਹੈ, ਗੁਰੂ ਕੋਲ ਉਹਨੂੰ ਸੋਝੀ ਮਿਲਦੀ ਹੈ। ਦੇਖੋ, ਸਤਿਗੁਰੂ ਕੋਲ ਆਉਣ ਦਾ ਅਰਥ ਹੀ ਗਿਆਨ ਪ੍ਰਾਪਤ ਕਰਨ ਤੋਂ ਹੈ, ਸੋਝੀ ਪ੍ਰਾਪਤ ਕਰਨ ਤੋਂ ਹੈ। कि आपां जिंदगी अंदर की लैण लई आए हां। सो जदों गुरु कोल आउंदा है तां उहदी जिंदगी चों झगड़े खत्म हो जांदे ने, उह फिर कदी किसी दी निंदा करदा ही नहीं है, उह कदी किसी नूं बुरा कहिंदा ही नहीं है। इस करके रब दा प्यारा इस गल नूं समझ लैंदा है कि जे कोई निंदा भी कर रहा है इह परमात्मा दा बुलाया ही बोल रहा है। आपां जे चंगी गल कर रहे हां वी परमात्मा दे बुलाए बोल रहे हां। जो कुछ भी साडे कोल करा रहा है परमात्मा करा रहा है। हर थां ते परमात्मा नूं देखदिआं होइआं ਉਹ ਇਹ ਗੱਲ ਕਹਿੰਦੇ ਸਭੇ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਹਰ ਜਨ ਦਾ ਸੁਭਾਵ ਅੰਕਿਤ ਕੀਤਾ, ਆਪਣਾ ਗੁਣ ਨਾ ਗਵਾਵੇ। ਗੁਣ ਦਾ ਅਰਥ ਹੁੰਦਾ ਸੁਭਾਵ। ਰੱਬ ਦਾ ਪਿਆਰਾ ਜ਼ਿੰਦਗੀ ਅੰਦਰ ਆਪਣੇ ਸੁਭਾਵ ਨੂੰ ਕਰੀ ਛੱਡਦਾ ਨਹੀਂ ਹੈ। ਸਾਨੂੰ ਵੀ ਸਤਿਗੁਰੂ ਜੀ ਨੇ ਪ੍ਰੇਰਨਾ ਕੀਤੀ, ਰੋਜ਼ ਬਾਣੀ ਪੜ੍ਹਨੀ ਹੈ, ਰੋਜ਼ ਸਤਸੰਗਤ ਕਰਨੀ ਹੈ, ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ। ਸਿਮਰਨ ਕਰਨ ਦਾ ਬਾਣੀ ਪੜਨ ਦਾ ਅਰਥ ਹੈ ਕਿ ਰੋਜ਼ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਦੇ ਗੁਣ ਗਾਉਣਾ ਸਾਡਾ ਸੁਭਾਅ ਬਣ ਜਾਏਗਾ। ਆਪਾਂ ਜਿੱਥੇ ਵੀ ਜਾਵਾਂਗੇ ਫਿਰ ਪਰਮਾਤਮਾ ਦੀ ਕੀਰਤੀ ਕਰਾਂਗੇ। ਕੋਈ ਵੀ ਕਿਰਤ ਕਰੀ ਜਾਵਾਂਗੇ, ਕਿਰਤ ਕੋਈ ਮਾੜੀ ਨਹੀਂ ਹੈ, ਕਿਰਤ ਸਾਨੂੰ ਕੋਈ ਰੱਬ ਨਾਲੋਂ ਤੋੜਦੀ ਨਹੀਂ ਹੈ। ਰੱਬ ਦੇ ਪਿਆਰਿਆਂ ਨੇ ਗੱਲ ਕਿ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਨਹੀਂ ਕਿ ਕੰਮ ਕਰਦੇ ਹਾਂ ਪਰ ਰੱਬ ਨਾਲੋਂ ਟੁੱਟ ਜਾਵਾਂਗੇ, ਜਾਂ ਲੋਕਾਂ ਵਿੱਚ ਬੈਠ ਕੇ ਦੁਨੀਆਂ ਸਾਨੂੰ ਮਾੜਾ ਕਹੀ ਰੱਬ ਨਾਲੋਂ ਟੁੱਟ ਜਾਵਾਂਗੇ। ਸਾਹਿਬ ਜੀ ਕਹਿੰਦੇ ਲੋਕਾਂ ਦਾ ਸੁਭਾਅ ਪਰਮਾਤਮਾ ਨੇ ਜਿਹੋ ਜਿਹਾ ਬਣਾਇਆ ਉਹਨਾਂ ਉਹੋ ਜਿਹੇ ਵਿਚਰਨੇ, ਪਰ ਸਾਨੂੰ ਗੁਰਬਾਣੀ ਅਨੁਸਾਰ ਆਪਣਾ ਸੁਭਾਅ ਬਣਾਉਣਾ ਚਾਹੀਦਾ। ਗੁਰਬਾਣੀ ਪੜਨ ਦਾ ਅਰਥ ਕਿ ਸਾਡਾ ਇੱਕ ਸੁਭਾਅ ਬਣ ਜਾਏ, ਇੱਕ ਕਰੈਕਟਰ ਬਣ ਜਾਏ, ਆਪਾਂ ਜ਼ਿੰਦਗੀ ਅੰਦਰ ਇਹੋ ਜਿਹੀ ਸੋਚ ਦੇ ਧਾਰਨੀ ਬਣ ਜਾਈਏ ਕਿ ਹਰ ਥਾਂ ਤੇ ਹਰ ਅਵਸਥਾ ਵਿੱਚ ਵਿਚਰਦਿਆਂ ਹੋਇਆਂ ਇੱਕ ਰਸ ਉਸ ਵਾਹਿਗੁਰੂ ਜੀ ਦੇ ਗੁਣ ਗਾਈਏ। ਸੋ ਸਤਿਗੁਰੂ ਜੀ ਨੇ ਇਸ ਮੁਖਵਾਕ ਦੇ ਰਾਹੀਂ ਰੱਬੀ ਪਿਆਰਿਆਂ ਦੀ ਉਸਤਤ ਕਰਦਿਆਂ ਹੋਇਆਂ ਸਾਨੂੰ ਵੀ ਉਹਨਾਂ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਕੀਤੀ ਹੈ। ਜ਼ਿੰਦਗੀ ਅੰਦਰ ਇਹੋ ਜਿਹਾ ਕੋਈ ਪ੍ਰਾਣੀ ਮਿਲੇ ਜੋ ਹਰ ਜਨ ਹੈ, ਉਹਦੀ ਸੰਗਤ ਕਰਨ ਲਾਹੇਵੰਦਾ ਹੈ ਭਾਈ, ਉਹਦੀ ਸੰਗਤ ਵਿੱਚ ਬੈਠ ਕੇ ਉਹਦੀ ਆਪਾਂ ਬਚਨ ਸੁਣਾਂਗੇ, ਉਹ ਸਾਡੀ ਜ਼ਿੰਦਗੀ ਅੰਦਰੋਂ ਦੁੱਖਾਂ ਨੂੰ ਦੂਰ ਕਰੇਗੀ। ਸੋ ਸਤਿਗੁਰੂ ਜੀ ਮਿਹਰ ਕਰਨ, ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਸਾਡੇ ਹਿਰਦੇ ਵਿੱਚ ਵਸਣ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜੋ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ, ਇਹ ਸ਼ੁਭ ਪ੍ਰੇਰਣਾ ਕੀਤੀ ਹੈ ਕਿ ਆਪਾਂ ਹਰ ਜਨ ਦੀ ਸੰਗਤ ਕਰਦਿਆਂ ਕਰਦਿਆਂ, ਕਿਉਂਕਿ ਰੱਬ ਦਾ ਪਿਆਰਾ ਜਿਹੜਾ ਨਾ, ਬ੍ਰਹਮ ਹੈ ਜਨ, ਜਨਮੈ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਸ ਪਰਮ, ਰੱਬ ਦੇ ਪਿਆਰੇ ਵਿੱਚ ਅਤੇ ਰੱਬ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਸ ਕਰਕੇ ਜੋ ਰੱਬ ਦਾ ਸੁਭਾਅ, ਰੱਬ ਨੂੰ ਕੋਈ ਮਾੜਾ ਕਹੀ ਜਾਏ, ਕੋਈ ਚੰਗਾ ਕਹੀ ਜਾਏ, ਰੱਬ ਨੇ ਕਦੀ ਕਿਸੇ ਦਾ ਬੁਰਾ ਨਹੀਂ ਮਨਾਇਆ। ਧਰਤੀ 'ਤੇ ਕੋਈ ਚੰਦਨ ਫੇਰੀ ਜਾਏ, ਕੋਈ ਗੰਦਗੀ ਸੁੱਟੀ ਜਾਏ, ਧਰਤੀ ਨੇ ਕਦੀ ਕਿਸੇ ਬੁਰਾ ਨਹੀਂ ਮਨਾਇਆ। ਸੂਰਜ ਚੜ੍ਹਦਾ ਚੰਗੇ ਮੰਦੇ ਥਾਵਾਂ 'ਤੇ ਆਪਣੀ ਰੋਸ਼ਨੀ ਭੇਜਦਾ, ਉਹ ਸੂਰਜ ਕੋਈ ਮੈੜਾ ਨਹੀਂ ਹੋ ਜਾਂਦਾ। ਹਵਾ ਚੰਗੇ ਮਾੜੇ ਬੰਦਿਆਂ ਨੂੰ ਸਪਰਸ਼ ਕਰਦੀ, ਹਵਾ ਜਿਹੜੀ ਉਹ ਕੋਈ ਨੀਵੀਂ ਨਹੀਂ ਹੋ ਜਾਂਦੀ। ਜਾਂ ਇਵੇਂ ਕਹਿ ਲਓ ਕਿ ਉਹ ਮਾੜੀ ਜਾਤ ਵਾਲਿਆਂ ਨੂੰ ਜਾਂ ਮਾੜੇ ਕੰਮਾਂ ਵਾਲਿਆਂ ਨੂੰ ਸਪਰਸ਼ ਕਰਕੇ ਕੋਈ ਮਾੜੀ ਨਹੀਂ ਹੋ ਜਾਂਦੀ। ਇਸੇ ਤਰੀਕੇ ਨਾਲ ਜਿਹੜੇ ਰੱਬ ਦੇ ਪਿਆਰੇ ਨੇ, ਉਹ ਜ਼ਿੰਦਗੀ 'ਚ ਜਿੱਥੇ ਵੀ ਵਿਚਰਦੇ ਨੇ, ਉਹਨਾਂ ਦਾ ਇੱਕੋ ਸੁਭਾਵ ਰਹਿੰਦਾ, ਉਹ ਹੈ ਪਰਮਾਤਮਾ ਦੇ ਗੁਣ ਗਾਉਣੇ। ਅਤੇ ਸਤਿਗੁਰੂ ਜੀ ਨੇ ਸਾਨੂੰ ਵੀ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਪ੍ਰੇਰਣਾ ਕਰਦਿਆਂ ਇਹ ਬਚਨ ਕਹੇ ਕਿ ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦ ਕਰੇ ਹਰ ਜਨ ਕੀ,
ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਨਿੰਦ ਕਰੇ
ਆਪਣਾ ਗੁਣ ਨਾ ਗਵਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਨਾਮ ਗੁਣ ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ, ਰਾਮ ਨਾਮ ਗੁਣ
ਗਾਵੇ ਹਰ ਜਨ, ਰਾਮ ਨਾਮ ਗੁਣ ਗਾਵੇ।
ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਉਹ ਦੋ ਦਿਨ ਦੀ ਸੇਵਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਪ੍ਰਸਾਦ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਮਾਨਯੋਗ ਪ੍ਰਧਾਨ ਜੀ, ਮਾਨਯੋਗ ਸਿੰਘ ਸਾਹਿਬਾਨ ਜੀ, ਹੈੱਡ ਗ੍ਰੰਥੀ ਸਾਹਿਬ ਜੀ ਜਿਨ੍ਹਾਂ ਨੇ ਇਮਾਨ ਬਖਸ਼ਿਆ, ਉਹਨਾਂ ਦਾ ਬਹੁਤ ਧੰਨਵਾਦ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਔਰ ਸਤਿਗੁਰੂ ਜੀ ਮੇਰੇ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਆਖਰੀ ਪੰਕਤੀਆਂ ਭਾਈ ਸਾਹਿਬ ਜੀ ਦੇ ਰਸਨਾ ਤੋਂ ਸਰਵਣ ਕਰਦੇ ਹਾਂ, ਆਪਾਂ ਸਮਾਪਤੀ ਕਰੀਏ ਜੀ।
ਹਰ ਆਪੇ ਪੰਚ ਤਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।